दंडौत बंधन अनेक बार सर्व कला समरथ ढोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी ने राजे फतेह शाह दी लड़की दे वास्ते जिहड़ा तंबोल भेजा है ओदी खबर नूं पा के राजा भीम चंद बहुत ही ज्यादा क्रोध दे विच आया है। अपने नाल दे सारे साथियों नूं सुना के कहिंदा है कि मेरे वैरी गुरु दे नाल मेरे कुड़म दा मिलाप है, इस करके मैं कदे भी इहदे नाल बना के नहीं रख सकदा, भाव के जिहड़ा मेरा वैरी है ये मेरा कुड़म उहदा ही मित्र बनया होया है, इस करके वैरी दा जिहड़ा मित्र है ओ भी वैरी हुंदा है, भाव के जेकर वैरी गुरु मेरा है ते मेरा कुड़म उहदा मित्र है इस करके भी मेरा वैरी है। इस तरह दियां जिहड़ियां गल्लां ने ओ राजा भीमचंद अपने नाल दे साथी राजां दे नाल कर रहा है। इथों तक कथा पहुंच चुकी सी, अज इथों अगे मैं प्रारंभ करदा। किम समधापण को निर्भा है जो हमरे रिप को पख चाह। राजा भीमचंद कहिंदा कि कुड़माचारी दे काम नू मेरा जिहड़ा कुड़म है ओ किस तरह निभावेगा जो हमरो रिप को पख चाह, क्योंकि मेरे वैरी गुरु दा ओ ते पख पूरदा। निकट हम ते कछ न बिचारा जाए दूर तो करे बिगारा। भीमचंद कहिंदा है कि साडे इथे कोल हुंदियां ही इसने कोई परवाह नहीं कीती ते जदों मैं दूर चला जावांगा उस वेले फतेह शाह ने की किसे दी कोई परवाह करनी। कहबो कहां न कछ बन आवे फतेह शाह को जेम पावे। राजा भीमचंद कहिंदा कि हुण कहण दे वास्ते कुछ नहीं है, मैं की आख सकदा हां, क्योंकि फतेह शाह नूं जिस तरह दी गल चंगी लगदी है ते मैनूं इह गल पौंदी नहीं। तिस दोहता को तज द्यो डोरा करो कूच गमनो कर ओरा। राजा भीमचंद कहिंदा कि जेकर इस फतेह शाह मेरे कुड़म ने मेरे वैरी गुरु दे नाल बना के रखनी है ते फिर मैं कदे भी इस रिश्ते नूं निभा नहीं सकदा, मैं इस दी लड़की दा जिहड़ा डोला है ਉਹ ਕਦੇ ਵੀ ਆਪਣੇ ਘਰ ਦੇ ਵਿੱਚ ਨਹੀਂ ਲਿਜਾਵਾਂਗਾ। ਇਸ ਦੀ ਲੜਕੀ ਦੇ ਡੋਲੇ ਨੂੰ ਛੱਡ ਕੇ ਮੈਂ ਹੁਣ ਆਪਣੇ ਘਰ ਦੇ ਵੱਲ ਕੂਚ ਕਰਾਂਗਾ। ਭੀਮ ਚੰਦ ਕੋ ਆਸ਼ੈ ਸੁਣਿਓ, ਨਿਪਜ ਸਵਾਲ ਕਟੋਚੀ ਭਨਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜੇ ਭੀਮ ਚੰਦ ਦੇ ਇਸ ਤਰ੍ਹਾਂ ਦੇ ਇਰਾਦੇ ਨੂੰ ਸੁਣਿਆ, ਉਸ ਵੇਲੇ ਜਿਹੜਾ ਕਟੋਚੀ ਰਾਜਾ ਸੀ ਜਸਵਾਲ, ਉਹ ਫਿਰ ਇਸ ਤਰ੍ਹਾਂ ਕਹਿੰਦਾ, ਗੁਰ ਕੇ ਸੰਗ ਛਤਰਤਾ ਪਾਰੀ, ਫਤਿਹ ਸ਼ਾਹ ਮਨ ਕਿਉਂ ਨਾ ਵਿਚਾਰੀ। ਕਹਿੰਦਾ ਕਿ ਗੁਰੂ ਦੇ ਨਾਲ ਬਹੁਤ ਭਾਰੀ ਛਤਰਤਾ ਹੈ ਰਾਜੇ ਭੀਮ ਚੰਦ ਦੀ, ਇਸ ਗੱਲ ਨੂੰ ਪਤਾ ਨਹੀਂ ਰਾਜੇ ਫਤਿਹ ਸ਼ਾਹ ਨੇ ਕਿਉਂ ਵਿਚਾਰਿਆ ਨੇ। ਕਹਿ ਅਣਜਾਣ ਪਾਨੇ ਮੈਂ ਰਹਿਓ, ਤੁਮਰੀ ਦਿਸ਼ ਕੋ ਰੋਸ ਨਾ ਲਹਿਓ। ਕਟੋਚੀ ਰਾਜਾ ਕਹਿੰਦਾ, ਗੁਰੂ ਦੇ ਨਾਲ ਤੇਰਾ ਵੈਰ ਹੈ, ਇਸ ਗੱਲ ਦਾ ਪਤਾ ਨਹੀਂ ਸੀ ਰਾਜੇ ਫਤਿਹ ਸ਼ਾਹ ਨੂੰ, ਇਸ ਗੱਲ ਨੂੰ ਉਹ ਜਾਣਦਾ ਨਹੀਂ ਸੀ। ਗੁਰ ਸੰਗ ਮੇਲ ਬਣੈ ਇਸ ਕੈਸੇ, ਵਾਦਿਓ ਵਿਰੋਧ ਜੋ ਤੁਮ ਸੰਗ ਐਸੇ। ਕਹਿੰਦਾ ਹੈ ਜਸਵਾਲ ਰਾਜਾ ਕਿ ਤੇਰਾ ਜਿਹੜਾ ਮੇਲ ਹੈ ਉਹ ਕਿਸ ਤਰੀਕੇ ਦੇ ਨਾਲ ਫਤਿਹ ਸ਼ਾਹ ਦੇ ਨਾਲ ਬਣ ਸਕਦਾ ਹੈ, ਕਿਉਂਕਿ ਫਤਿਹ ਸ਼ਾਹ ਦਾ ਮੇਲ ਗੁਰੂ ਦੇ ਨਾਲ ਬਣਿਆ ਹੋਇਆ, ਤੁਹਾਡਾ ਦੋਵਾਂ ਦਾ ਵਿਰੋਧ ਹੈ ਤੇ ਤੇਰੇ ਵਿਰੋਧੀ ਦੇ ਨਾਲ ਇਸ ਨੇ ਆਪਣੀ ਮਿੱਤਰਤਾ ਰੱਖੀ ਹੈ, ਇਹ ਦੋਵੇਂ ਗੱਲਾਂ ਪੁੱਜ ਨਹੀਂ ਸਕਦੇ। ਸੁਣ ਗੁਲੇਰੀਆ ਕਹਿ ਗੋਪਾਲ, ਬੂਝੋ ਫਤਿਹ ਸ਼ਾਹ ਕੇ ਨਾਲ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਤੇ ਜਿਹੜਾ ਗੁਲੇਰੀਆ ਰਿਆਸਤ ਦਾ ਮਾਲਕ ਰਾਜਾ ਗੋਪਾਲ ਸੀ, ਉਹ ਫਿਰ ਬੋਲਿਆ, ਕਹਿੰਦਾ ਬੂਝੋ ਫਤਿਹ ਸ਼ਾਹ ਕੇ ਨਾਲ। ਕਹਿੰਦਾ ਕਿ ਤੁਸੀਂ ਆਪਸ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ, ਰਾਜੇ ਫਤਿਹ ਸ਼ਾਹ ਨੂੰ ਹੀ ਜਾ ਕੇ ਪੁੱਛੋ ਕਿ ਤੂੰ ਇਸ ਤਰ੍ਹਾਂ ਕਿਉਂ ਕੀਤਾ। ਇੱਕ ਪਾਸੇ ਗੁਰੂ ਵੈਰੀ ਹੈ ਤੇਰੇ ਕੁੜਮ ਦਾ ਤੇ ਤੂੰ ਉਹਦੇ ਨਾਲ ਮਿੱਤਰਤਾ ਹੀ ਰੱਖੀ ਹੈ, ਇਸ ਕਰਕੇ ਗੁਰੂ ਨੇ ਤੇਰੀ ਲੜਕੀ ਦੇ ਵਿਆਹ ਦੇ ਵਿੱਚ ਨਿਉਂਦਰਾ ਭੇਜਿਆ, ਇਹ ਕਾਰਨ ਕੀ ਹੈ, ਮਾਮਲਾ ਕੀ ਹੈ। ਕਹਿੰਦਾ ਕਿ ਉਸ ਨੂੰ ਹੀ ਜਾ ਕੇ ਪੁੱਛੋ ਫਤਿਹ ਸ਼ਾਹ ਨੂੰ। ਜੇ ਨਾ ਰਹਿ ਸਾਕਣ ਅਨੁਸਾਰੀ, ਤੋ ਸਗੀਅਤਾ ਕਹਾਂ ਤੁਮਾਰੀ। ਗੋਪਾਲ ਰਾਜਾ ਕਹਿੰਦਾ ਕਿ ਜੇਕਰ ਤੇਰੇ ਅਨੁਸਾਰ ਰਾਜਾ ਫਤਿਹ ਸ਼ਾਹ ਨਾ ਰਿਹਾ, ਉਹਨੇ ਗੁਰੂ ਦੇ ਨਾਲ ਮੇਲ ਬਣਾਈ ਰੱਖਿਆ, ਤੋ ਸਗੀਅਤਾ ਕਹਾਂ ਤੁਮਾਰੀ, ਤੇ ਫਿਰ ਤੁਹਾਡੀ ਦੋਵਾਂ ਦੀ ਕੁੜਮਾਚਾਰੀ ਕੀ ਹੋਈ, ਭਾਵ ਕੇ ਕੁਝ ਵੀ ਨਹੀਂ। ਜੇ ਮਨ ਗੁਰ ਸੋਂ ਲਰ ਪਰ, ਸਾਕ ਸਖਾਪਣ ਕੋ ਤਬ ਧਰੈ। ਤੇ ਕਹਿੰਦਾ ਕਿ ਜੇਕਰ ਤੁਹਾਡੀ ਗੱਲ ਮੰਨ ਜਾਵੇ ਤੇ ਵਿਰੋਧੀ ਹੋ ਕੇ ਗੁਰੂ ਦੇ ਨਾਲ ਜੰਗ ਕਰੇ, ਤਾਂ ਤੇ ਸਮਝਿਆ ਜਾਵੇਗਾ ਕਿ ਉਸਨੇ ਆਪਣੀ ਕੁੜਮਾਚਾਰੀ ਨੂੰ ਪਾਲਿਆ। ਆਸ਼ੈ ਲਖੇ ਬਿਨਾ ਕਿਮ ਕ੍ਰੋਧੋ, ਪਠ ਪਰ ਦਾਨ ਰਿਦਾ ਤਿਸ ਸੋਦੋ। ਰਾਜੇ ਭੀਮ ਚੰਦ ਨੂੰ ਗੋਪਾਲ ਰਾਜਾ ਕਹਿੰਦਾ ਕਿ ਕੀ ਇਰਾਦਾ ਧਾਰਨ ਕਰਦਾ ਹੈ ਰਾਜਾ ਫਤਿਹ ਸ਼ਾਹ, ਇਸ ਗੱਲ ਦਾ ਪਹਿਲਾਂ ਪਤਾ ਲਾ ਲੈਣਾ ਚਾਹੀਦਾ, ਬੇਕਾਰ ਦੇ ਵਿੱਚ ਕ੍ਰੋਧ ਨੂੰ ਧਾਰਨ ਨਾ ਕਰੋ, ਪਹਿਲਾਂ ਆਪਣੇ ਪ੍ਰਧਾਨ ਵਜ਼ੀਰ ਨੂੰ ਭੇਜੋ ਤੇ ਪਤਾ ਕਰੋ ਕਿ ਇਰਾਦਾ ਕੀ ਹੈ ਫਤਿਹ ਸ਼ਾਹ ਦਾ। ਸੁਣੀਏ ਭੀਮ ਚੰਦ ਮਨ ਮਾਨੀ, ਇੱਕ ਜਸਵਾਲ ਪ੍ਰਧਾਨ ਬਿਨਾਨੀ। ਜਦੋਂ ਇਸ ਤਰ੍ਹਾਂ ਦੀ ਗੱਲ ਰਾਜੇ ਭੀਮ ਚੰਦ ਨੇ ਸੁਣੀ ਤੇ ਫਿਰ ਉਸ ਗੱਲ ਨੂੰ ਮੰਨਿਆ, ਉਸ ਵੇਲੇ ਰਾਜੇ ਜਸਵਾਲ ਨੂੰ ਤੇ ਆਪਣੇ ਇੱਕ ਪ੍ਰਧਾਨ ਭਾਵ ਕੇ ਵਜ਼ੀਰ ਨੂੰ ਤਿਆਰ ਕੀਤਾ। ਫਤਿਹ ਸ਼ਾਹ ਕੇ ਨਿਕਟ ਪਠਾਏ, ਨਿਜ ਆਸ਼ੈ ਸਭ ਕਹਿਓ ਸੁਣਾਏ। ਜਸਵਾਲ ਨੂੰ ਤੇ ਆਪਣੇ ਵਜ਼ੀਰ ਨੂੰ, ਦੋਵਾਂ ਨੂੰ ਰਾਜੇ ਫਤਿਹ ਸ਼ਾਹ ਦੇ ਕੋਲ ਭੇਜਿਆ, ਨਿਜ ਆਸ਼ੈ ਸਭ ਕਹਿਓ ਸੁਣਾਏ, ਜੋ ਇਰਾਦਾ ਸੀ ਰਾਜੇ ਭੀਮ ਚੰਦ ਦਾ ਉਹ ਜਾ ਕੇ ਉਹਨਾਂ ਨੇ ਸੁਣਾਇਆ। ਦਾਇਜ ਜਹਾਂ ਸੁਧਾਰ ਸੁਧਾਰ, ਧਰ ਵਾਵੈ ਕਰ ਬਿਸ ਥਾਰ। ਜਿਸ ਜਿੱਥੇ ਕਿ ਦਾਜ ਨੂੰ ਸੁਧਾਰ ਸੁਧਾਰ ਕੇ ਰੱਖਿਆ ਜਾ ਰਿਹਾ ਸੀ, ਉਸ ਜਗ੍ਹਾ ਦੇ ਉੱਤੇ ਬਹੁਤ ਸਾਰਾ ਦਾਜ ਖਿਲਾਰਿਆ ਹੋਇਆ ਸੀ। ਦੋਨੋਂ ਜਾਏ ਜੁਦਾ ਤਿਸ ਕਰਿਓ, ਥਿਰੇ ਇਕਾਂਕੀ ਬਾਕ ਉਚਰਿਓ। ਇਹ ਜਿਹੜੇ ਦੋਵੇਂ ਗਏ ਨੇ, ਰਾਜੇ ਭੀਮ ਚੰਦ ਦਾ ਮੰਤਰੀ ਤੇ ਦੂਸਰਾ ਜਸਵਾਲ ਰਾਜਾ, ਇਨ੍ਹਾਂ ਦੋਵਾਂ ਨੇ ਰਾਜੇ ਫਤਿਹ ਸ਼ਾਹ ਨੂੰ ਉਥੋਂ ਪਰਾਂ ਕੀਤਾ, ਇਕਾਂਤ ਦੇ ਵਿੱਚ ਜਾ ਕੇ ਉਸ ਨੂੰ ਫਿਰ ਕਹਿਣ ਲੱਗੇ, ਸੁਣੋ ਨਰਿੰਦਰ ਕਹਾਂ ਤੈ ਚੀਨਾ, ਗੁਰ ਕੇ ਸਾਥ ਮੇਲੇ ਮਕੀਨਾ। ਵੱਖਰਾ ਲਿਜਾ ਕੇ ਇਕਾਂਤ ਦੇ ਵਿੱਚ ਕਹਿੰਦੇ ਨੇ ਕਿ ਹੇ ਰਾਜਾ ਫਤਿਹ ਸ਼ਾਹ, ਇਹ ਤੂੰ ਕੀ ਕੀਤਾ? ਗੁਰ ਕੇ ਸਾਥ ਮੇਲ ਇਹ ਮਕੀਨਾ, ਭਾਵ ਕੇ ਗੁਰੂ ਦੇ ਨਾਲ ਇਸ ਤਰ੍ਹਾਂ ਦਾ ਮਿਲਾਪ ਕੀਤਾ ਜਿਹੜਾ ਗੁਰੂ ਤੇਰੇ ਕੁੜਮ ਭੀਮ ਚੰਦ ਦਾ ਵੱਡਾ ਵੈਰੀ। ਸਮਦੀ ਦੇਖਤ ਕ੍ਰੋਧ ਵਧਾਇਓ, ਕਹਿਤ ਬੋਲ ਕਹਾਣ ਵਾਇਓ। ਤੇਰੇ ਸਮਦੀ ਨੇ, ਭਾਵ ਕੇ ਤੇਰੇ ਕੁੜਮ ਰਾਜੇ ਭੀਮ ਚੰਦ ਨੇ ਬਹੁਤ ਹੀ ਜ਼ਿਆਦਾ ਕ੍ਰੋਧ ਕੀਤਾ ਹੈ। ਉਹ ਕਹਿੰਦਾ ਹੈ ਕਿ ਗੁਰੂ ਦੇ ਵੱਲੋਂ ਤੰਬੋਲ ਕਿਉਂ ਭੇਜਿਆ ਗਿਆ? ਅਧ ਕਸ਼ਤਰਤਾ ਜਿਨ ਕੇ ਸੰਗ, ਸੰਧਿਆ ਪ੍ਰਾਤ ਕਰਿਓ ਚਹਿ ਜੰਗ। ਕਿਉਂਕਿ ਬਹੁਤ ਵੈਰ ਵਾਲਾ ਜਿਹੜਾ ਭਾਵ ਹੈ ਦੋਵਾਂ ਪਾਸਿਆਂ ਤੋਂ ਹੈ। ਸੰਧਿਆ ਪ੍ਰਾਤ ਕਰਿਓ ਚਹਿ ਜੰਗ, ਭਾਵ ਕੇ ਸ਼ਾਮ ਹੋਵੇ ਜਾਂ ਸਵੇਰ ਹੋਵੇ, ਗੁਰੂ ਤੇ ਹਮੇਸ਼ਾ ਹੀ ਰਾਜੇ ਭੀਮ ਚੰਦ ਦੇ ਨਾਲ ਜੰਗ ਲੜਨਾ ਚਾਹੁੰਦਾ। ਆਵਤ ਕੋ ਜਿਨ ਪੰਥ ਨ ਦੀਨਾ, ਅਧਿਕ ਦੁਐਸ਼ ਤੁਮ ਸਭ ਬਿਦ ਚੀਨਾ। ਕਹਿੰਦਾ ਕਿ ਆਉਣ ਲੱਗਿਆ ਗੁਰੂ ਨੇ ਲੰਘਣ ਦੇ ਵਾਸਤੇ ਕਿਸੇ ਨੂੰ ਰਸਤਾ ਨਹੀਂ ਦਿੱਤਾ, ਬਹੁਤ ਵੱਡਾ ਦੁਐਸ਼ ਪੈਦਾ ਕੀਤਾ। ਇਨ੍ਹਾਂ ਸਾਰੀਆਂ ਗੱਲਾਂ ਨੂੰ ਰਾਜਾ ਫਤਿਹ ਸ਼ਾਹ ਤੂੰ ਚੰਗੇ ਤਰੀਕੇ ਦੇ ਨਾਲ ਜਾਣਦਾ। ਤਉ ਨ ਤਿੰਨ ਸੰਗ ਕੀ ਨਸ ਅੰਤਰ, ਸ਼ਰਨ ਪਰਨ ਚਾਹਤ ਚਿਤ ਅੰਤਰ। ਦੋਵੇਂ ਸਮਝਾਉਂਦੇ ਨੇ, ਇੰਨਾ ਕੁਝ ਜਾਣਨ ਦੇ ਬਾਵਜੂਦ ਤਾਂ ਵੀ ਤੂੰ ਗੁਰੂ ਦੇ ਨਾਲ ਕੋਈ ਵਿਥ ਨਹੀਂ ਰੱਖੀ, ਕੋਈ ਫਰਕ ਨਹੀਂ ਰੱਖਿਆ। ਸ਼ਰਨ ਪਰਨ ਚਾਹਤ ਚਿਤ ਅੰਤਰ, ਤੇਰੇ ਮਨ ਦੇ ਵਿੱਚ ਤੇ ਲੱਗਦਾ ਇਸ ਤਰ੍ਹਾਂ ਦੀ ਚਾਹ ਹੈ ਕਿ ਤੂੰ ਗੁਰੂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪਵੇਂ। ਭੀਮ ਚੰਦ ਰਿਪ ਰਿਪ ਕੇ ਸਾਥੀ, ਜੇ ਤੁਮ ਬਣੇ ਰਹੋ ਇੱਕ ਗਾਥੀ। ਕਹਿੰਦੇ ਨੇ ਕਿ ਰਾਜੇ ਭੀਮ ਚੰਦ ਦੇ ਵੈਰੀ ਗੁਰੂ ਦੇ ਨਾਲ ਜੇਕਰ ਤੂੰ ਇੱਕ ਰਸ ਬਣਿਆ ਰਵੇਗਾ, ਭਾਵ ਕਿ ਜੇਕਰ ਤੂੰ ਇੱਕ ਗੱਲ ਬਣਾਈ ਰੱਖੇ ਗੁਰੂ ਦੇ ਨਾਲ। ਲੜੈ ਨਹੀਂ ਬਣ ਰਹੇ ਸਹਾਏ, ਸਮਦੋ ਪੁਣੋ ਸਗਰੋ ਟੁੱਟ ਜਾਏ। ਜੇ ਤੂੰ ਰਾਜੇ ਭੀਮ ਚੰਦ ਦਾ ਪੱਖੀ ਬਣ ਕੇ ਗੁਰੂ ਦੇ ਨਾਲ ਲੜਿਆ ਨਾ, ਬਣ ਰਹੇ ਸਹਾਏ ਗੁਰੂ ਦੀ ਸਹਾਇਤਾ ਦੇ ਵਾਸਤੇ ਹੀ ਬਣਿਆ ਰਵੇਗਾ, ਸਮਦੋ ਪਣ ਸਗਰੋ ਟੁੱਟ ਜਾਏ। ਤੇ ਫਿਰ ਕਹਿੰਦੇ ਨੇ ਕਿ ਤੇਰਾ ਜਿਹੜਾ ਕੁੜਮਾਚਾਰੀ ਦਾ ਰਿਸ਼ਤਾ ਬਣਿਆ ਹੋਇਆ, ਇਹ ਸਾਰੇ ਦਾ ਸਾਰਾ ਟੁੱਟ ਜਾਏਗਾ। ਤਵ ਤਨ ਜਾ ਕੋ ਤਿਆਗ ਡੋਰਾ, ਕਰੋ ਨਿਹੋਰ ਨਹਿ ਨਾ ਨਿਹੋਰਾ। ਰਾਜਾ ਭੀਮ ਚੰਦ ਤੇਰੀ ਲੜਕੀ ਦੇ ਡੋਲੇ ਨੂੰ ਛੱਡ ਕੇ ਵਾਪਸ ਚਲਿਆ ਜਾਵੇਗਾ। ਕਰੋ ਨਿਹੋਰਨ ਹੋਇ ਨਾ ਨਿਹੋਰਾ, ਭਾਵ ਕੇ ਹੁਣ ਬੇਨਤੀ ਕਰ ਰਾਜੇ ਭੀਮ ਚੰਦ ਦੇ ਅੱਗੇ, ਜੇਕਰ ਸਮਾਂ ਲੰਘ ਗਿਆ ਤੇ ਫਿਰ ਤੇਰੀ ਬੇਨਤੀ ਵੀ ਉਸਨੇ ਮੰਨਣੀ ਨੀ। ਬਣੇ ਨ ਮੇਲ ਫਰਕ ਔਰ ਪਰ, ਜੇਕਰ ਗਿਰਪਤ ਗਣ ਵਿਚ ਪਰ। ਕਹਿੰਦੇ ਨੇ ਜੇ ਸਮਾਂ ਲੰਘ ਗਿਆ ਤੇ ਫਿਰ ਮੇਲ ਨਹੀਂ ਬਣਨਾ, ਬਹੁਤਾ ਜ਼ਿਆਦਾ ਵੱਡਾ ਫਰਕ ਪੈ ਜਾਏਗਾ। ਜੇਕਰ ਗਿਰਪਤ ਗਣ ਵਿੱਚ ਪਰੈ, ਕਹਿੰਦੇ ਨੇ ਕਿ ਅਜੇ ਤੇ ਬਹੁਤੇ ਸਾਰੇ ਪਹਾੜੀ ਰਾਜਿਆਂ ਨੇ ਵਿੱਚ ਪੈ ਕੇ ਗੱਲ ਨੂੰ ਟਾਲਣ ਦਾ ਯਤਨ ਕੀਤਾ। ਕ੍ਰੋਧਤ ਅਧਿਕ ਅਬਹਿ ਹੈ ਉੱਠ ਚਾਲਾ, ਨੀਠ ਨੀਠ ਕਰ ਬਹੁਰ ਬਿਠਾਲਾ। ਕਹਿੰਦੇ ਨੇ ਕਿ ਰਾਜਾ ਭੀਮ ਚੰਦ ਦੇ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਆ ਗਿਆ ਸੀ, ਉਹ ਤੇ ਉੱਠ ਕੇ ਜਾਣ ਹੀ ਵਾਲਾ ਸੀ, ਪਰ ਮਸਾਂ ਮਸਾਂ ਸਾਰਿਆਂ ਨੇ ਵਿੱਚ ਪੈ ਕੇ ਉਸ ਨੂੰ ਬਿਠਾ ਲਿਆ। ਉਹ ਕਹਿੰਦਾ ਸੀ ਮੈਂ ਡੋਲਾ ਖੜਨਾ ਹੀ ਨਹੀਂ ਹੈ, ਮੈਂ ਹੁਣੇ ਜਾ ਰਿਹਾ।
ਰਸ ਰਾਖਣ ਕੈ ਕਰਤ ਬੇਰਸ ਕੋ,
जसे अब लाखो पाखो तसको। दोवे जने कहिंदे ने कि रस रखना अपने कुड़म दे नाल, प्यार रखना या बेरसी पैदा करनी, ये तुहाडे हथ दे विच है। जे तू चाहवे ते अपने कुड़म दे नाल रस रख सकदा है, ते जेकर चाहवे ते विरोध भी दा सकदा है। इस करके तेरे मन दी सलाह की है वो जरा दस। फतेह शाह सुन चिंत महानी, कठिन बात दोह देश ते जानी। ग्रंथाकार भाई संतोख सिंह जी लिखते ने, राजे फतेह शाह ने इस तरह दियां गल्लां सुनिया ते बहुत ही ज्यादा मन दे विच चिंता पैदा हुई है। कठिन बात दोह देश ते जाने, भाव के दोवां पास्यों गल बहुत ज्यादा औखी है। ना ते ओ सतगुरु सच्चे पातशाह जी नूं छड्डणा चाहुंदा है, ते दूसरे पासे अपनी लड़की दा नाता राजे भीमचंद दे पुत्तर दे नाल कीता है, विआह हो चुका है, इस करके ओ राजे भीमचंद नूं वी छड्ड नहीं सकदा। साम रस गुर सन है बहु पांती, हित ठानत मेरो दिन राती। राजा फतेह शाह सोचन लगा के गुरां दे नाल मेरा बहुत तरह दे नाल मेल है, हित ठानत मेरो दिन राती, क्योंकि सतगुरु गोविंद सिंह सच्चे पातशाह जी ने हमेशा मेरा हित चाहिए, मेरा भला लोड़े। कृपा करें राखें सन्माना, प्रथम विरोध मिटाए महाना। राजा फतेह शाह सोच रहे कि सतगुरु जी मेरे ते बहुत ही कृपा करदे ने, मेरा बहुत ज्यादा सन्मान भी करदे ने। प्रथम विरोध मिटाए महाना, पहला जिहड़ा बहुत ज्यादा विरोध वधिया होया सी ओनू भी सतगुरु ने अपनी कृपा दे नाल दूर किया है। हुण नाहण दे राजे मेदनी प्रकाश दे वल इशारा है कि दोवां राजां दा सतगुरु ने मेल कराया। सुन वजीर तू सुमत सयाना, वदे वैर विपरे जन ठाना। सोचन तो बाद फिर राजे भीमचंद दे वजीर नू कहिंदा है राजा फतेह शाह, कहिंदा सुन वजीर तू बहुत ज्यादा श्रेष्ठ बुद्धि दा मालक है, बड़ा सियाना है। वदे वैर विपरे जन ठाना, पाप के भले पुरख दे नाल उल्टी कीत्या वैर वधदा है। हित के करन हार होए कोई, तिन सन लरे पाप बड़ होई। राजा फतेह शाह कहिंदा है कि प्यार करन वाले विरले ही दुनिया दे विच हुंदे ने, ऐसे ही प्यार करन वाले सतगुरु ने जेड़े के मैनू प्यार करदे ने। तेह सन लरे पाप बड़ होई, ते जेकर अपना हित चाहण वाले दे नाल कोई लड़े ते फिर ते बहुत वड़ा पाप होवेगा। कौन बिगार जान कर मन में, ले दल समख बनो गुर रण में। राजा फतेह शाह कहिंदा है कि तुसी कह रहे हो कि मैं अपने कुड़म राजे भीमचंद दे नाल मिलके गुरु दे नाल जंग लड़ा। कहिंदा है कि केड़ा बिगाड़ जान के मैं गुरु दे नाल जंग लड़ा, क्योंकि उन्होंने हमेशा मेरा भला लोड़े। ले दल समख बनो गुरु रण में, रण भूमि दे विच मैं गुरु दे सामने अपने सेना नू लैके किवें जा सकदा। नाहक तुमने रचियो बखेरा, करामात साहिब संग चेरा। राजा फतेह शाह कहिंदा है कि बेकार दे विच राजे भीमचंद ने बखेड़ा सतगुरां दे नाल वधाया होया, उते करामातां दे मालक ने उन्हां दे नाल झेड़ा करना योग गल नहीं। जाची वस्त नहीं जे दीन, तौ पूज बे थान पर बीन। राजा फतेह शाह कहिंदा है कि सारिआं तों पहली ते गलती जिहड़ी है ਉਹ ਰਾਜੇ ਭੀਮਚੰਦ ਦੀ ਹੈ, ਭਾਵ ਕਿ ਜੇਕਰ ਸਤਿਗੁਰਾਂ ਤੋਂ ਚੀਜ਼ਾਂ ਮੰਗੀਆਂ ਉਹਨਾਂ ਨੇ ਇਨਕਾਰ ਕਰ ਦਿੱਤਾ, ਤੇ ਰਾਜੇ ਭੀਮਚੰਦ ਦਾ ਕੀ ਹੱਕ ਬਣਦਾ ਕਿ ਜ਼ਬਰਦਸਤੀ ਉਹਨਾਂ ਚੀਜ਼ਾਂ ਨੂੰ ਖੋਵੇ। ਭਾਵ ਕਿ ਉਹਨਾਂ ਦੀਆਂ ਚੀਜ਼ਾਂ ਨੇ, ਉਹਨਾਂ ਦੀ ਮਰਜ਼ੀ ਹੈ ਉਹ ਦੇਣ ਜਾਂ ਨਾ ਦੇਣ। ਤਉ ਪੂਜਬੇ ਥਾਨ ਪ੍ਰਵੀਨ, ਪਰ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਤਾਂ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪੂਜਣ ਦੀ ਜਗ੍ਹਾ ਦੇ ਉੱਤੇ। ਬਾਣੋ ਨਿਮਰੇ ਮਹੀ ਬਣ ਆਵੇ ਬਦੇ ਵਿਰੋਧ ਨਹੀਂ ਕੁਛ ਪਾਵੇ। ਰਾਜਾ ਫਤਿਹ ਸ਼ਾਹ ਕਹਿੰਦਾ ਕਿ ਮੈਂ ਤੇ ਤੁਹਾਨੂੰ ਇਹ ਆਖਾਂਗਾ ਕਿ ਰਾਜੇ ਭੀਮ ਚੰਦ ਨੂੰ ਆਖੋ ਕਿ ਨਿਮਰਤਾ ਨੂੰ ਧਾਰਨ ਕਰੇ ਤਾਂ ਹੀ ਕੁਝ ਸੌਰ ਸਕਦਾ, ਬਹੁਤਾ ਜ਼ਿਆਦਾ ਵਿਰੋਧ ਵਧਾਉਣ ਦੇ ਨਾਲ ਹੱਥ ਪੱਲੇ ਕੁਝ ਨਹੀਂ ਲੱਗੇਗਾ। ਮੈਂ ਅੰਤਰ ਪਰ ਮੇਲ ਕਰਾਵਾਂ ਗੁਰ ਤੇ ਕਹਿ ਕਰ ਸਭ ਬਖਸ਼ਾਵਾਂ। ਰਾਜਾ ਫਤਿਹ ਸ਼ਾਹ ਕਹਿੰਦਾ ਕਿ ਮੈਂ ਇੰਜ ਕਰ ਸਕਦਾ ਹਾਂ ਕਿ ਦੋਵਾਂ ਦੇ ਵਿੱਚ ਪੈ ਕੇ ਮੈਂ ਦੋਵਾਂ ਦਾ ਮਿਲਾਪ ਕਰਵਾ ਦੇਵਾਂਗਾ, ਭਾਵ ਕਿ ਰਾਜੇ ਭੀਮ ਚੰਦ ਦਾ ਮੈਂ ਵਿੱਚ ਪੈ ਕੇ ਸਤਿਗੁਰਾਂ ਦੇ ਨਾਲ ਮਿਲਾਪ ਕਰਵਾ ਦੇਵਾਂਗਾ। ਜੋ ਵੀ ਵਧੀਕੀਆਂ ਰਾਜੇ ਭੀਮ ਚੰਦ ਨੇ ਕੀਤੀਆਂ ਨੇ ਉਹ ਸਾਰੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਮਾਫ਼ ਕਰਾ ਦੇਵਾਂਗਾ। ਭਈ ਸੋ ਭਈ ਜਾਣ ਅਬ ਦੀਜੈ ਬ੍ਰਿਥਾ ਵਿਰੋਧ ਬਾਦ ਕਿਉਂ ਕੀਜੈ। ਰਾਜਾ ਫਤਿਹ ਸ਼ਾਹ ਕਹਿੰਦਾ ਕਿ ਜੋ ਹੋ ਚੁੱਕਾ ਹੈ ਉਹ ਤੇ ਹੋ ਹੀ ਚੁੱਕਾ ਹੈ, ਹੁਣ ਇਸ ਗੱਲ ਨੂੰ ਛੱਡ ਦੇਣਾ ਚਾਹੀਦਾ, ਬੇਕਾਰ ਦੇ ਵਿੱਚ ਵਿਰੋਧ ਨੂੰ ਵਧਾਉਣਾ ਨਹੀਂ ਚਾਹੀਦਾ, ਝਗੜਾ ਪੈਦਾ ਕਰਨਾ ਨਹੀਂ ਚਾਹੀਦਾ। ਜਾ ਕੇ ਰਾਜੇ ਭੀਮ ਚੰਦ ਨੂੰ ਆਖੋ ਕਿ ਵੈਰ ਨੂੰ ਛੱਡ ਦੇਵੇ ਤੇ ਮੈਂ ਦੋਵਾਂ ਦੇ ਵਿੱਚ ਪੈ ਕੇ ਮਿਲਾਪ ਕਰਵਾ ਦਿੰਦਾ ਹਾਂ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸੁਣ ਜਸਵਾਲ ਵਜ਼ੀਰ ਤਬ ਫਤਿਹ ਸ਼ਾਹ ਕੇ ਬੈਨ ਭੀਮ ਚੰਦ ਕੇ ਟਿਗ ਗਏ ਥੇਰੇ ਉਹ ਜਹਾਂ ਦਿਸ ਨੈਣ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜੋ ਕੁਝ ਰਾਜੇ ਫਤਿਹ ਸ਼ਾਹ ਨੇ ਆਖਿਆ ਇਹਨਾਂ ਦੋਵਾਂ ਨੇ ਸੁਣਿਆ, ਵਜ਼ੀਰ ਨੇ ਤੇ ਜਸਵਾਲ ਰਾਜੇ ਨੇ। ਇਹ ਫਿਰ ਮੁੜ ਕੇ ਉਸ ਜਗ੍ਹਾ ਤੇ ਰਾਜੇ ਭੀਮ ਚੰਦ ਦੇ ਕੋਲ ਪਹੁੰਚ ਗਏ ਨੇ ਜਿੱਥੇ ਕਿ ਰਾਜਾ ਭੀਮ ਚੰਦ ਬਹੁਤ ਹੀ ਜ਼ਿਆਦਾ ਗੁੱਸੇ ਦੇ ਨਾਲ ਲਾਲ ਅੱਖਾਂ ਕਰਕੇ ਬੈਠਾ ਸੀ। ਤਰਕਤ ਵਾਕ ਕਹਿਓ ਜਸਵਾਲ ਤਵ ਸਮਦੀ ਕੋ ਰਸ ਗੁਰ ਨਾਲ। ਉਸ ਵੇਲੇ ਫਿਰ ਬੜੇ ਤਰਕ ਦੇ ਨਾਲ ਜਸਵਾਲ ਰਾਜਾ ਬੋਲਿਆ, ਕਹਿੰਦਾ ਹੇ ਰਾਜਾ ਭੀਮ ਚੰਦ ਤੇਰੇ ਸਮਦੀ ਦਾ ਤੇਰੇ ਕੁੜਮ ਦਾ ਜਿਹੜਾ ਮੇਲ ਹੈ ਜਿਹੜਾ ਰਸ ਹੈ ਉਹ ਤੇ ਗੁਰੂ ਦੇ ਨਾਲ। ਉਲਟੋ ਤੁਮਕੋ ਚਹਿਤ ਮਿਲਾਇਓ ਲਖੀਅਤ ਗੁਰ ਕਰਾਹ ਕੁਛ ਖਾਇਓ। ਵਿਅੰਗ ਦੇ ਨਾਲ ਰਾਜਾ ਜਸਵਾਲ ਕਹਿੰਦਾ ਕਿ ਤੂੰ ਤੇ ਕਹਿੰਦਾ ਹੈ ਕਿ ਤੇਰਾ ਕੁੜਮ ਤੇਰੇ ਨਾਲ ਮਿਲ ਕੇ ਗੁਰੂ ਦਾ ਵੈਰੀ ਬਣੇ, ਪਰ ਉਹਦਾ ਤੇ ਮਤਾ ਇਸ ਤਰ੍ਹਾਂ ਦਾ ਹੈ, ਉਹਦੀ ਤੇ ਸਲਾਹ ਇਸ ਤਰ੍ਹਾਂ ਦੀ ਹੈ। ਉਹ ਕਹਿੰਦਾ ਕਿ ਰਾਜੇ ਭੀਮ ਚੰਦ ਦਾ ਤੇ ਗੁਰੂ ਦਾ ਮੈਂ ਵਿੱਚ ਪੈ ਕੇ ਮਿਲਾਪ ਕਰਵਾ ਦੇਣਾ। ਲਖੀਅਤ ਗੁਰ ਕਰਾਹ ਕੁਛ ਕਾਇਓ, ਵਿਅੰਗ ਦੇ ਨਾਲ ਕਹਿੰਦਾ ਹੈ ਜਸਵਾਲ ਕਿ ਲੱਗਦਾ ਹੈ ਤੇਰੇ ਕੁੜਮ ਫਤਿਹ ਸ਼ਾਹ ਨੇ ਵੀ ਗੁਰੂ ਦਾ ਕੁਝ ਕੜਾ ਖਾ ਲਿਆ।
ਕਰਾਮਾਤ ਸਾਹਿਬ ਪ੍ਰਭ ਜਾਣੈ ਤਿੰਨ ਸਣ ਦੁਐਸ਼ ਨਹੀਂ ਕਿਮ ਠਾਣੈ।
ਉਹ ਤੇ ਗੁਰੂ ਨੂੰ ਕਰਾਮਾਤੀ ਤੇ ਪ੍ਰਭੂ ਜਾਣਦਾ ਹੈ, ਉਹ ਕਦੇ ਕਿਸੇ ਵੀ ਤਰੀਕੇ ਦੇ ਨਾਲ ਗੁਰੂ ਦੇ ਨਾਲ ਦੁਐਸ਼ ਨਹੀਂ ਕਰੇਗਾ।
ਜਥਾ ਬਣਿਓ ਗੁਰ ਸਿੱਖ ਵਿਸਾਲਾ ਤਿਮ ਬੋਲਤ ਹਮ ਸੋਇਸ ਕਾਲਾ।
ਕਹਿੰਦਾ ਹੈ ਕਿ ਉਹ ਤੇ ਇਸ ਤਰੀਕੇ ਦੇ ਨਾਲ ਸਾਡੇ ਨਾਲ ਗੱਲਾਂ ਕਰਦਾ ਹੈ ਕਿ ਜਿਵੇਂ ਕੋਈ ਗੁਰੂ ਦਾ ਬਹੁਤ ਪਿਆਰਾ ਪ੍ਰਿਯ ਸਿੱਖ ਬਣਿਆ ਹੋਵੇ।
ਰਾਵਰ ਕ੍ਰੋਧ ਨਾ ਜਾਣਿਓ ਕਨੇ ਫਿਰ ਉਹਨਾਂ ਗੁਰ ਤੇ ਰਸ ਔਰ ਸਨੇ।
ਜਸਵਾਲ ਕਹਿੰਦਾ ਹੈ ਕਿ ਤੁਹਾਡੇ ਕ੍ਰੋਧ ਨੂੰ ਤੁਹਾਡੇ ਗੁੱਸੇ ਨੂੰ ਰਤਾ ਵੀ ਉਸਨੇ ਜਾਣਿਆ ਨਹੀਂ ਹੈ, ਫਿਰ ਉਹਨਾਂ ਗੁਰ ਤੇ ਰਸ ਔਰ ਸਨੇ, ਭਾਵ ਕੇ ਸਾਡੇ ਕਹਿਣ ਦੇ ਉੱਤੇ ਵੀ ਉਹ ਗੁਰੂ ਵਾਲੇ ਪਾਸਿਓਂ ਮੁੜਿਆ ਨਹੀਂ ਹੈ, ਉਹ ਤੇ ਗੁਰੂ ਦੇ ਨਾਲ ਅੰਦਰੋਂ ਰਸ ਰੱਖਣਾ ਚਾਹੁੰਦਾ ਹੈ, ਪਿਆਰ ਰੱਖਣਾ ਚਾਹੁੰਦਾ।
ਜਥਾ ਆਏ ਤੁਮਰੋ ਮਨ ਮਾਹੀ ਕਰੋ ਤਥਾ ਕੋ ਬਰਜਤ ਨਾਹੀ।
ਜਸਵਾਲ ਰਾਜਾ ਕਹਿੰਦਾ ਕਿ ਅੱਗੋਂ ਜੋ ਤੁਹਾਡੇ ਮਨ ਦੇ ਵਿੱਚ ਆਉਂਦਾ ਉਸੇ ਤਰ੍ਹਾਂ ਤੁਸੀਂ ਕਰੋ, ਹੁਣ ਤੁਹਾਨੂੰ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਵਰਜਾਂਗੇ ਨੇ ਰੋਕਾਂਗੇ ਨੇ।
ਸੁਣ ਕਰ ਭੀਮ ਚਾਂਦਰ ਸਛਾਈ ਅਗਨ ਜਵਲਤ ਆਹੋਤ ਜਨ ਪਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੱਲਾਂ ਨੂੰ ਸੁਣ ਕੇ ਰਾਜੇ ਭੀਮ ਚੰਦ ਨੂੰ ਬਹੁਤ ਜ਼ਿਆਦਾ ਗੁੱਸਾ ਵਧਿਆ। ਅਗਨ ਜਵਲਤ ਆਹੂਤੀ ਜਨ ਪਾਈ, ਭਾਵ ਕੇ ਪਹਿਲਾਂ ਹੀ ਅੱਗ ਰੂਪੀ ਜਿਹੜੀ ਕ੍ਰੋਧ ਦੀ ਅਗਨੀ ਹੈ ਉਹ ਤੇ ਹਿਰਦੇ ਦੇ ਵਿੱਚ ਰਾਜੇ ਦੇ ਲੱਗੀ ਹੋਈ ਸੀ, ਤੇ ਜਿਹੜੀਆਂ ਐਸੀਆਂ ਗੱਲਾਂ ਨੇ ਰਾਜੇ ਜਸਵਾਲ ਦੀਆਂ ਉਹ ਮੰਨੋ ਕਿ ਇਸ ਬਲਰੀ ਅੱਗ ਦੇ ਉੱਤੇ ਆਹੂਤੀ ਦਾ ਕੰਮ ਕਰ ਗਈਆਂ ਨੇ। ਕਿਉਂਕਿ ਜੇਕਰ ਬਲਰੀ ਅੱਗ ਦੇ ਉੱਤੇ ਘਿਓ ਜਾਂ ਤੇਲ ਪਾ ਦਿੱਤਾ ਜਾਵੇ, ਘਿਓ ਤੇ ਤੇਲ ਦੀ ਆਹੂਤੀ ਦਿੱਤੀ ਜਾਵੇ, ਅੱਗ ਹੋਰ ਵੀ ਜ਼ਿਆਦਾ ਭੜਕ ਜਾਂਦੀ ਹੈ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇਹ ਪ੍ਰਮਾਣ ਦਿੱਤਾ ਹੈ ਕਿ ਗੁੱਸੇ ਰੂਪੀ ਅੱਗ ਪਹਿਲਾਂ ਹੀ ਜ਼ਿਆਦਾ ਭੜਕੀ ਹੋਈ ਸੀ, ਤੇ ਜਿਹੜੀਆਂ ਐਸੀਆਂ ਗੱਲਾਂ ਨੇ ਉਹਨਾਂ ਨੇ ਆਹੂਤੀ ਦਾ ਕੰਮ ਕੀਤਾ ਉਸ ਅੱਗ ਦੇ ਉੱਤੇ।
ਕਾਹੇ ਉਹ ਦੇਹ ਕਰ ਕੂਚ ਨਗਾਰਾ, ਮੈਂ ਨਾ ਕਰੋ ਕੁਛ ਅੰਗੀਕਾਰਾ।
ਉਸੇ ਵੇਲੇ ਗੁੱਸੇ ਦੇ ਨਾਲ ਰਾਜੇ ਭੀਮ ਚੰਦ ਨੇ ਹੁਕਮ ਕੀਤਾ ਆਪਣੇ ਦਾਸਾਂ ਨੂੰ, ਕਹਿੰਦਾ ਕਿ ਜਾਣ ਦਾ ਨਗਾਰਾ ਖੜਕਾ ਦਿਓ, ਮੈਂ ਨਾ ਕਰੋ ਕੁਛ ਅੰਗੀਕਾਰਾ, ਮੈਂ ਕਿਸੇ ਵੀ ਚੀਜ਼ ਨੂੰ ਅੰਗੀਕਾਰ ਨਹੀਂ ਕਰਾਂਗਾ। ਭਾਵ ਕਿ ਜਿਹੜਾ ਡੋਲਾ ਖੜਨਾ ਹੈ ਉਹ ਵੀ ਨਹੀਂ ਲੈ ਕੇ ਜਾਣਾ, ਤੇ ਜੋ ਕੁਝ ਰੱਖਿਆ ਹੋਇਆ ਦਾਜ ਦੇ ਰੂਪ ਦੇ ਵਿੱਚ ਉਹ ਵੀ ਨਹੀਂ ਲਿਜਾਣਾ, ਮੈਂ ਕੁਝ ਵੀ ਅੰਗੀਕਾਰ ਸਵੀਕਾਰ ਨਹੀਂ ਕਰਨਾ।
ਆਣ ਥਾਣ ਨਿਜ ਨੰਦਨ ਵਿਆਹੋ, ਇਸ ਕੇ ਦੇਸ਼ ਨਾ ਆਵਣ ਚਾਹੋ।
ਰਾਜਾ ਭੀਮ ਚੰਦ ਗੁੱਸੇ ਦੇ ਨਾਲ ਕਹਿੰਦਾ ਕਿ ਮੇਰੇ ਲੜਕੇ ਦੇ ਵਾਸਤੇ ਕੋਈ ਲੜਕੀਆਂ ਦਾ ਘਾਟਾ ਨਹੀਂ ਹੈ, ਮੈਂ ਸਿਰਮੌਰ ਰਾਜਾ ਹਾਂ ਸਾਰਿਆਂ ਰਾਜਿਆਂ ਦਾ, ਇਸ ਕਰਕੇ ਮੈਂ ਆਪਣੇ ਲੜਕੇ ਨੂੰ ਕਿਸੇ ਹੋਰ ਰਾਜੇ ਦੀ ਧੀ ਦੇ ਨਾਲ ਵਿਆਹ ਦੇਵਾਂਗਾ। ਇਸ ਕੇ ਦੇਸ਼ ਨਾ ਆਵਣ ਚਾਹੋ, ਅੱਜ ਤੋਂ ਬਾਅਦ ਕਦੇ ਵੀ ਮੈਂ ਇਸ ਦੇਸ਼ ਦੇ ਵਿੱਚ ਨਹੀਂ ਆਵਾਂਗਾ।
ਅਸ ਦੁਸ਼ਮਣ ਮੇਰੋ ਦੁਖਦਾਈ, ਤਿਨ ਕੇ ਸੰਗ ਪ੍ਰੀਤ ਉਪਜਾਈ।
ਰਾਜਾ ਭੀਮ ਚੰਦ ਕਹਿੰਦਾ ਕਿ ਬਹੁਤ ਵੱਡੀ ਹੈਰਾਨੀ ਦੀ ਗੱਲ ਹੈ ਕਿ ਮੇਰਾ ਸਾਰਿਆਂ ਤੋਂ ਵੱਡਾ ਦੁਸ਼ਮਣ ਜਿਹੜਾ ਕਿ ਮੇਰੇ ਵਾਸਤੇ ਹਰ ਇੱਕ ਦੁੱਖ ਦਾ ਕਾਰਨ ਹੈ, ਉਹਦੇ ਨਾਲ ਹੀ ਮੇਰੇ ਕੁੜਮ ਨੇ ਪ੍ਰੀਤ ਉਪਜਾਈ ਹੋਈ ਹੈ, ਪਿਆਰ ਕੀਤਾ ਹੋਇਆ, ਮੈਂ ਇਸ ਗੱਲ ਨੂੰ ਸਹਿਣ ਨਹੀਂ ਕਰ ਸਕਦਾ।
ਜਿਮ ਗੁਰ ਸ਼ਤਰੂ ਤਥਾ ਇਹ ਮੇਰੋ, ਲਰੋ ਦੋਹਣ ਸੋ ਪਰਿਓ ਬਖੇਰੋ।
ਕਹਿੰਦਾ ਕਿ ਜਿੱਦਾਂ ਦਾ ਗੁਰੂ ਮੇਰਾ ਵੈਰੀ ਹੈ, ਅੱਜ ਤੋਂ ਬਾਅਦ ਏਦਾਂ ਦਾ ਇਹ ਰਾਜਾ ਫਤਿਹ ਸ਼ਾਹ ਵੀ ਮੇਰਾ ਵੈਰੀ ਹੋਇਆ। ਲਰੋਂ ਦੋਹਣ ਸੋ ਪਰੈ ਬਖੇਰੋ, ਕਹਿੰਦਾ ਕਿ ਜਦੋਂ ਬਖੇੜਾ ਖੜਾ ਹੋਵੇਗਾ ਤੇ ਰਾਜਾ ਫਤਿਹ ਸ਼ਾਹ ਗੁਰੂ ਦੇ ਵੱਲ ਹੋਵੇਗਾ, ਤੇ ਮੈਂ ਫਿਰ ਦੋਹਾਂ ਦਾ ਵਿਰੋਧੀ ਬਣ ਕੇ ਜੰਗ ਕਰਾਂਗਾ।
ਇਮ ਕਹਿ ਮਾਨਵ ਪਾਠ ਕਰ ਦੀਨੋ, ਕਾਰਨ ਕੂਚ ਨਗਾਰਾ ਕੀਨੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਗੱਲ ਕਰਕੇ ਆਪਣੇ ਦਾਸ ਨੂੰ ਭੇਜ ਦਿੱਤਾ, ਹੁਕਮ ਕੀਤਾ ਕਿ ਕੂਚ ਦਾ ਜਾਣ ਦਾ ਜਿਹੜਾ ਨਗਾਰਾ ਹੈ ਉਹ ਖੜਕਾ ਦੇ।
ਤਤ ਸ਼ਿਨ ਜ਼ੀਨ ਹਯਨ ਪਰ ਡਾਲੇ, ਕਰੀ ਸ਼ਿੰਗਾਰ ਨਕੀਨ ਉਤਾਲੇ।
ਦਾਸ ਨੇ ਹੁਕਮ ਦੀ ਤਾਮੀਲ ਕੀਤੀ, ਕੂਚ ਦਾ ਜਿਹੜਾ ਨਗਾਰਾ ਹੈ ਉਸ ਨੂੰ ਖੜਕਾ ਦਿੱਤਾ। ਉਸੇ ਵੇਲੇ ਜਿੰਨੇ ਵੀ ਰਾਜੇ ਭੀਮ ਚੰਦ ਦੇ ਪੱਖੀ ਸਨ ਉਹਨਾਂ ਸਾਰਿਆਂ ਨੇ ਆਪੋ ਆਪਣੇ ਘੋੜਿਆਂ ਦੇ ਉੱਤੇ ਕਾਠੀਆਂ ਨੂੰ ਪਾਲਿਆ ਹੈ, ਇਸ ਤੋਂ ਇਲਾਵਾ ਹਾਥੀਆਂ ਨੂੰ ਹੌਦੇ ਪਾ ਕੇ ਸ਼ਿੰਗਾਰਿਆ ਗਿਆ।
ਇਮ ਜਬ ਤਿਆਰ ਅਰੂੜਨ ਪਯੋ, ਫਤਿਹ ਸ਼ਾਹ ਕੇ ਨਰ ਸੁਣ ਲਯੋ।
ਕਵੀ ਜੀ ਲਿਖਦੇ ਨੇ ਕਿ ਜਦੋਂ ਇਸ ਤਰੀਕੇ ਦੇ ਨਾਲ ਰਾਜੇ ਭੀਮ ਚੰਦ ਨੇ ਗੁੱਸੇ ਦੇ ਨਾਲ ਜਾਣ ਦੀ ਤਿਆਰੀ ਕੀਤੀ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਦੌੜਦਾ ਹੋਇਆ ਇੱਕ ਰਾਜੇ ਫਤਿਹ ਸ਼ਾਹ ਦਾ ਦਾਸ ਪਹੁੰਚਿਆ ਰਾਜੇ ਫਤਿਹ ਸ਼ਾਹ ਦੇ ਕੋਲ।
ਮੰਤਰੀ ਆਦ ਉਤਾਇਲ ਤਾਏ, ਨਿਜ ਰਾਜੇ ਕਨ ਵਾਕ ਅਲਾਏ।
ਇਸ ਤੋਂ ਇਲਾਵਾ ਰਾਜੇ ਫਤਿਹ ਸ਼ਾਹ ਦੇ ਜਿੰਨੇ ਵੀ ਮੰਤਰੀ ਸਨ ਉਹ ਵੀ ਛੇਤੀ ਦੇ ਨਾਲ ਦੌੜ ਕੇ ਪਹੁੰਚੇ ਨੇ ਰਾਜੇ ਫਤਿਹ ਸ਼ਾਹ ਦੇ ਕੋਲ, ਤੇ ਫਿਰ ਆਣ ਕੇ ਆਪਣੇ ਰਾਜੇ ਫਤਿਹ ਸ਼ਾਹ ਨੂੰ ਮੰਤਰੀ ਇਸ ਤਰ੍ਹਾਂ ਕਹਿੰਦੇ ਨੇ।
ਟੂਟਣ ਸਮਦੀ ਸਾਥ ਤੁਮਾਰੋ, ਕਿਮ ਬਣ ਆਵੇ ਕਿਉਂ ਨਾ ਵਿਚਾਰੋ।
ਵਜ਼ੀਰ ਰਾਜੇ ਫਤਿਹ ਸ਼ਾਹ ਨੂੰ ਕਹਿੰਦੇ ਨੇ ਕਿ ਤੁਹਾਡਾ ਜਿਹੜਾ ਸਮਧੀ ਹੈ, ਤੁਹਾਡਾ ਜਿਹੜਾ ਕੁੜਮ ਹੈ, ਤੁਹਾਡੇ ਨਾਲੋਂ ਟੁੱਟ ਕੇ ਜਾ ਰਿਹਾ ਹੈ। ਕਿਵ ਬਣ ਆਵੇ, ਕਿਉਂ ਨਾ ਵਿਚਾਰੋ, ਇਸ ਤਰ੍ਹਾਂ ਕਿਵੇਂ ਬਣ ਆਵੇਗੀ, ਤੁਸੀਂ ਇਸ ਗੱਲ ਦੇ ਵਿਚਾਰ ਕਿਉਂ ਨਹੀਂ ਕਰਦੇ। ਗੁਰ ਸੋ ਮੇਲ ਕਰਨ ਹੈ ਕਹਾਂ, ਦਿਨ ਕੇਤਕ ਤੇ ਥਿਰ ਪੇ ਹਾਂ। ਵਜ਼ੀਰ ਰਾਜੇ ਫਤਿਹ ਸ਼ਾਹ ਨੂੰ ਕਹਿੰਦੇ ਨੇ ਕਿ ਤੂੰ ਗੁਰੂ ਦੇ ਨਾਲ ਮੇਲ ਵਧਾਇਆ ਹੋਇਆ, ਇਸ ਗੱਲ ਦਾ ਤੈਨੂੰ ਕੀ ਫਾਇਦਾ ਪਹੁੰਚੇਗਾ। ਗੁਰੂ ਕੁਝ ਦਿਨ ਦੇ ਵਾਸਤੇ ਪੌਂਟੇ ਦੇ ਵਿੱਚ ਟਿਕਿਆ ਹੋਇਆ, ਫਿਰ ਆਪਣੇ ਵਾਪਸ ਨਗਰ ਦੇ ਵਿੱਚ ਆਨੰਦਪੁਰ ਦੇ ਵਿੱਚ ਚਲੇ ਜਾਏਗਾ। ਇਸ ਕਰਕੇ ਗੁਰੂ ਦੇ ਨਾਲ ਮੇਲ ਕਰਨ ਦਾ ਫਾਇਦਾ ਹੀ ਕੀ ਹੈ। ਚੱਲਿਓ ਛੋਰ ਤਵ ਤਨ ਜਾ ਡੋਰਾ, ਇਹ ਅਪ ਜਸ ਪਸਰੈ ਚਹੂਰਾ। ਇਸ ਵੇਲੇ ਰਾਜਾ ਭੀਮ ਚੰਦ ਆਪਣੇ ਲੜਕੇ ਨੂੰ ਤੇ ਸਾਰਿਆਂ ਸਾਥੀਆਂ ਨੂੰ ਵਾਪਸ ਲੈ ਕੇ ਜਾ ਰਿਹਾ ਹੈ। ਉਹ ਤੇਰੀ ਲੜਕੀ ਦੇ ਡੋਲੇ ਨੂੰ ਇੱਥੇ ਹੀ ਛੱਡ ਕੇ ਜਾ ਰਿਹਾ। ਇਹ ਅਪ ਜਸ ਪਸਰੈ ਚਹੂਰਾ, ਭਾਵ ਕੇ ਜਿਹੜਾ ਅਪ ਜਸ ਹੈ ਇਹ ਹਰ ਇੱਕ ਤਰਫ ਫੈਲ ਜਾਵੇਗਾ ਕਿ ਰਾਜੇ ਭੀਮ ਚੰਦ ਦੇ ਲੜਕੇ ਨੇ ਵਿਆਹ ਕੀਤਾ ਰਾਜੇ ਫਤਿਹ ਸ਼ਾਹ ਦੀ ਲੜਕੀ ਦੇ ਨਾਲ, ਪਰ ਬਾਅਦ ਦੇ ਵਿੱਚ ਡੋਲੇ ਨੂੰ ਖੜਿਆ ਨੇ। ਕਹਿੰਦਾ ਕਿ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਪੈਦਾ ਕਰਨਗੇ, ਤਰਕ ਦੇ ਨਾਲ ਦਲੀਲਾਂ ਕਰਨਗੇ, ਕਈ ਲੋਕ ਤੇਰੇ ਅਪ ਜਸ ਦੀਆਂ ਗੱਲਾਂ ਕਰਨਗੇ ਕਿ ਪਤਾ ਨੀ ਐਸਾ ਕਿਹੜਾ ਕਾਰਨ ਸੀ, ਲੜਕੀ ਦੇ ਵਿੱਚ ਐਸੀ ਕਿਹੜੀ ਖਰਾਬੀ ਸੀ ਕਿ ਉਹਦੇ ਡੋਲੇ ਨੂੰ ਰਾਜੇ ਭੀਮ ਚੰਦ ਨੇ ਨਾਲ ਨਹੀਂ ਖੜਿਆ, ਇਸ ਕਰਕੇ ਤੇਰਾ ਰਾਜਾ ਬਹੁਤ ਵੱਡਾ ਅਪ ਜਸ ਪੈਦਾ ਹੋਵੇਗਾ, ਲੋਕੀ ਨਿੰਦਿਆ ਕਰਨਗੇ। ਨਿਜ ਸਮਧੀ ਕੇ ਬਾਣ ਅਨੁਸਾਰੀ, ਰਹਿ ਆਵੇ ਜਿਮ ਲਾਜ ਤਿਹਾਰੀ। ਵਜ਼ੀਰ ਕਹਿੰਦੇ ਨੇ ਕਿ ਆਪਣੇ ਕੁੜਮ ਦੇ ਅਨੁਸਾਰ ਹੋ ਜਾ, ਭਾਵ ਕੇ ਰਾਜੇ ਭੀਮ ਚੰਦ ਦੇ ਅਨੁਸਾਰੀ ਹੋ ਕੇ ਚੱਲ, ਤਾਂ ਕਿ ਤੇਰੀ ਇਸ ਤਰੀਕੇ ਦੇ ਨਾਲ ਰਹਿ ਆ ਜਾਵੇ, ਤੇਰੀ ਲਾਜ ਨੂੰ ਕੋਈ ਧੱਬਾ ਨਾ ਲੱਗੇ, ਦਾਗ ਨਾ ਲੱਗੇ। ਸੁਣ ਕਰ ਨਿਜ ਸਚਵਨ ਕੀ ਬਾਣੀ, ਸ਼ੰਕਤ ਚਿਤ ਮੈਂ ਤਵੇ ਬਖਾਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜੇ ਫਤਿਹ ਸ਼ਾਹ ਨੇ ਆਪਣਿਆਂ ਵਜ਼ੀਰਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਤੇ ਮਨ ਦੇ ਵਿੱਚ ਬਹੁਤ ਜ਼ਿਆਦਾ ਸ਼ੰਕਾ ਪੈਦਾ ਹੋਈ, ਉਸੇ ਵੇਲੇ ਫਿਰ ਫਤਿਹ ਸ਼ਾਹ ਬੋਲਿਆ, ਕਹਿੰਦਾ ਤੂਰਨ ਜਾਏ ਛਿਮਾ ਕਰਵਾਵੋ, ਕਰੋ ਨਿਹੋਰਨ ਚੜ੍ਹਤ ਹਟਾਵੋ। ਆਪਣੇ ਵਜ਼ੀਰਾਂ ਨੂੰ ਕਹਿੰਦਾ ਕਿ ਤੁਸੀਂ ਛੇਤੀ ਦੇ ਨਾਲ ਜਾ ਕੇ ਮੈਂ ਜੋ ਗਲਤੀ ਕਰ ਚੁੱਕਾ ਹਾਂ ਉਹਦੀ ਮਾਫ਼ੀ ਰਾਜੇ ਭੀਮ ਚੰਦ ਦੇ ਕੋਲੋਂ ਦਵਾ ਦਿਓ। ਕਰੋ ਨਿਹੋਰਨ ਚੜ੍ਹਤ ਹਟਾਵੋ, ਪਾਪ ਕੇ ਜਾਓ, ਜਿਹੜਾ ਚੜ ਕੇ ਜਾ ਰਿਹਾ ਹੈ ਉਸ ਨੂੰ ਮੋੜ ਲਓ। ਸ਼੍ਰੇਹਤ ਮੈਂ ਤਿੰਨ ਸੌ ਕਹਿਓ, ਕਿਉਂ ਤੂਟਣ ਕੋ ਚਿਤ ਮੈਂ ਚਾਹਿਓ। ਰਾਜਾ ਫਤਿਹ ਸ਼ਾਹ ਕਹਿੰਦਾ ਕਿ ਗੁਰੂ ਦੇ ਨਾਲ ਮਿਲਾਪ ਕਰਨ ਵਾਲੀ ਜਿਹੜੀ ਗੱਲ ਹੈ ਇਹ ਤੇ ਮੈਂ ਤਾਂ ਆਖੀ ਸੀ ਕਿ ਦੋਵਾਂ ਧਿਰਾਂ ਦਾ ਕਲਿਆਣ ਹੋਵੇ, ਭਾਵ ਕੇ ਭਲਾਈ ਦੇ ਵਾਸਤੇ ਮੈਂ ਇਹ ਗੱਲ ਕੀਤੀ ਸੀ। ਕਿਉਂ ਟੁੱਟਣ ਕੋ ਚਿਤ ਮੈਂ ਚਾਹਿਓ, ਪਰ ਰਾਜਾ ਭੀਮ ਚੰਦ ਇਸ ਤਰ੍ਹਾਂ ਸੰਬੰਧ ਨੂੰ ਕਿਉਂ ਤੋੜਨਾ ਚਾਹੁੰਦਾ। ਮੈਂ ਸਮਝੀ ਕੇ ਨਿਤ ਅਨਸਾਰੀ, ਲਾਰੋ ਗੁਰੂ ਸੰਗ ਤੈਨੋ ਅਗਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਖਿਰਕਾਰ ਰਾਜਾ ਫਤਿਹ ਸ਼ਾਹ ਮਜਬੂਰ ਹੋ ਗਿਆ। ਮਜਬੂਰੀ ਦੀ ਹਾਲਤ ਦੇ ਵਿੱਚ ਉਹ ਕਹਿੰਦਾ ਕਿ ਮੈਂ ਆਪਣੇ ਕੁੜਮ ਰਾਜੇ ਭੀਮ ਚੰਦ ਦੇ ਹਮੇਸ਼ਾ ਹੀ ਅਨੁਸਾਰ ਹੋ ਕੇ ਚੱਲਾਂਗਾ, ਜੇਕਰ ਉਹ ਚਾਹੁੰਦਾ ਕਿ ਮੈਂ ਗੁਰੂ ਦੇ ਨਾਲ ਜੰਗ ਲੜਾਂ ਤੇ ਮੈਂ ਇਹ ਵੀ ਗੱਲ ਨੂੰ ਪ੍ਰਵਾਨ ਕਰਦਾ ਹਾਂ। ਇਹ ਤੋਂ ਕੋਪ ਕਹੋ ਕਿਮ ਕੀਨੋ, ਜਿਸ ਤੇ ਚੜ੍ਹਤ ਪ੍ਰੀਤ ਹੋਏ ਹੀ ਨੋ। ਕਹਿੰਦਾ ਕਿ ਰਾਜੇ ਭੀਮ ਚੰਦ ਨੇ ਇੰਨਾ ਜ਼ਿਆਦਾ ਗੁੱਸੇ ਨੂੰ ਕਿਉਂ ਧਾਰਨ ਕੀਤਾ ਹੈ, ਜਿਸ ਤੇ ਚੜ੍ਹਤ ਪ੍ਰੀਤ ਹੋਏ ਹੀ ਨੋ, ਜਿਸ ਕ੍ਰੋਧ ਦੇ ਕਰਕੇ ਚੜ੍ਹਾਈ ਕਰਦਾ ਹੈ, ਉਸ ਚੜ੍ਹਾਈ ਕਰਨ ਦੇ ਨਾਲ ਸਾਡੀ ਦੋਵਾਂ ਦੀ ਪ੍ਰੀਤ ਦੀ ਹਾਨੀ ਹੁੰਦੀ। ਸੁਣ ਮੰਤਰੀ ਦੌਰੇ ਤਬ ਗਏ, ਹਾਥ ਜੋਰ ਸਭ ਉਚਰਤ ਪਏ। ਕਵੀ ਜੀ ਲਿਖਦੇ ਨੇ ਕਿ ਜਿਹੜੇ ਰਾਜੇ ਫਤਿਹ ਸ਼ਾਹ ਦੇ ਮੰਤਰੀ ਸਨ ਉਹ ਦੌੜਦੇ ਹੋਏ ਰਾਜੇ ਭੀਮ ਚੰਦ ਦੇ ਕੋਲ ਪਹੁੰਚੇ ਨੇ, ਹੱਥ ਜੋੜ ਕੇ ਉਹਨਾਂ ਨੇ ਫਿਰ ਬੇਨਤੀਆਂ ਕੀਤੀਆਂ।
ਸਮਾਤਵੰਤ ਤੁਮ ਕਿਉਂ ਨ ਵਿਚਾਰੋ, ਫਤਿਹ ਸ਼ਾਹ ਨਿਪ ਤੋਵਿਅਨ ਸਾਰੋ।
ਵਜ਼ੀਰ ਜਾ ਕੇ ਰਾਜੇ ਭੀਮ ਚੰਦ ਨੂੰ ਕਹਿੰਦੇ ਨੇ ਕਿ ਹੇ ਰਾਜਾ ਭੀਮ ਚੰਦ ਜੀ, ਤੁਸੀਂ ਬਹੁਤ ਜ਼ਿਆਦਾ ਸ੍ਰੇਸ਼ਟ ਬੁੱਧੀ ਦੇ ਮਾਲਕ ਹੋ, ਤੁਸੀਂ ਵਿਚਾਰ ਕਿਉਂ ਨਹੀਂ ਕਰਦੇ ਕਿ ਰਾਜਾ ਫਤਿਹ ਸ਼ਾਹ ਤੇ ਤੁਹਾਡੇ ਹਮੇਸ਼ਾ ਹੀ ਅਨਸਾਰੀ ਹੈ, ਕਿਉਂਕਿ ਲੜਕੀ ਵਾਲੇ ਤੇ ਹਮੇਸ਼ਾ ਨਿਉਂਦੇ ਹੁੰਦੇ ਨੇ, ਉਹ ਤੇ ਹਮੇਸ਼ਾ ਲੜਕੇ ਵਾਲਿਆਂ ਦੇ ਅੱਗੇ ਝੁਕਦੇ ਨੇ।
ਜਿਮ ਰਣ ਹੋਏ ਨਾ ਤਿਮ ਤਿੰਨ ਪਾਖੀ, ਨਿਸ਼ਚੈ ਲੜਨ ਕੇ ਜੇ ਤੁਮ ਅਬੇਲਾਖੀ।
ਰਾਜੇ ਫਤਿਹ ਸ਼ਾਹ ਦੇ ਮੰਤਰੀ ਕਹਿੰਦੇ ਨੇ ਕਿ ਰਾਜੇ ਨੇ ਜਿਹੜੀ ਇਹ ਗੱਲ ਆਖੀ ਹੈ ਕਿ ਮੈਂ ਵਿੱਚ ਪੈ ਕੇ ਦੋਵਾਂ ਦਾ ਮਿਲਾਪ ਕਰਵਾ ਦੇਣਾ ਹਾਂ, ਇਹ ਤੇ ਗੱਲ ਉਸ ਨੇ ਇਸ ਕਰਕੇ ਆਖੀ ਸੀ ਤਾਂ ਕਿ ਰਸ ਹੋ ਜਾਵੇ ਤੇ ਲੜਾਈ ਦੋਵਾਂ ਦੇ ਵਿੱਚ ਨਾ ਮਚੇ, ਪਰ ਜੇਕਰ ਤੁਹਾਡਾ ਨਿਸ਼ਚਾ ਇਸ ਗੱਲ ਦੇ ਉੱਤੇ ਹੈ ਕਿ ਜ਼ਰੂਰ ਹੀ ਲੜਨਾ ਤੇ ਫੇਰ ਤੁਹਾਡੇ ਅਨਸਾਰੀ ਹੈ ਰਾਜਾ ਫਤਿਹ ਸ਼ਾਹ।
ਤਾਂ ਸਭ ਆਗੇ ਗੁਰ ਕੇ ਸੰਗ, ਸ੍ਰੀਨਗਰੇਸ਼ਵਰ ਕਾਲ ਜੰਗ।
ਜਿਹੜੇ ਮੰਤਰੀ ਨੇ ਉਹ ਕਹਿੰਦੇ ਨੇ ਰਾਜੇ ਭੀਮ ਚੰਦ ਨੂੰ ਕਿ ਜੇਕਰ ਨਿਸ਼ਚਿਤ ਰੂਪ ਦੇ ਵਿੱਚ ਤੁਸੀਂ ਗੁਰੂ ਦੇ ਨਾਲ ਜੰਗ ਲੜਨਾ ਹੈ ਤੇ ਫੇਰ ਸਾਡਾ ਜਿਹੜਾ ਰਾਜਾ ਫਤਿਹ ਸ਼ਾਹ ਹੈ ਉਹ ਤੁਹਾਡੇ ਸਾਰਿਆਂ ਤੋਂ ਅੱਗੇ ਵਧ ਕੇ ਗੁਰੂ ਦੇ ਨਾਲ ਜੰਗ ਲੜੇਗਾ, ਜੇਕਰ ਤੁਹਾਡੀ ਐਸੀ ਹੀ ਇੱਛਾ ਹੈ।
ਲੈ ਛੀਨ ਪਾਮਟਾ ਥਾਨ, ਡੇਰਾ ਲੁੱਟੈ ਵਸਤੇ ਮਹਾਨ।
ਸਾਡਾ ਰਾਜਾ ਜੰਗ ਕਰਕੇ ਪੌਂਟੇ ਦੀ ਜਿਹੜੀ ਸਾਰੀ ਜਗ੍ਹਾ ਹੈ ਉਹ ਗੁਰੂ ਤੋਂ ਖੋਹ ਲਵੇਗਾ, ਇਸ ਤੋਂ ਇਲਾਵਾ ਗੁਰੂ ਦੇ ਸਾਰੇ ਡੇਰੇ ਨੂੰ ਵੀ ਵਸਤੂਆਂ ਦੇ ਸਮੇਤ ਲੁੱਟਿਆ ਜਾਏਗਾ।
ਥਿਰੋ ਆਪ ਮਸਲਤ ਮਿਲ ਠਾਨੋ, ਸਾਕ ਬਿਸਾਲ ਆਪਣੋ ਜਾਨੋ।
ਫਤਿਹ ਸ਼ਾਹ ਦੇ ਜਿਹੜੇ ਵਜ਼ੀਰ ਨੇ ਉਹ ਕਹਿੰਦੇ ਨੇ ਕਿ ਹੇ ਰਾਜਾ ਸਾਹਿਬ, ਹੁਣ ਤੁਸੀਂ ਰੁਕ ਜਾਓ, ਰੁਕ ਕੇ ਆਪਣੇ ਕੁੜਮ ਦੇ ਨਾਲ ਮਸਲਤ ਕਰੋ, ਸਲਾਹ ਕਰੋ, ਤੁਹਾਡਾ ਬਹੁਤ ਵਿਸ਼ਾਲ ਇਹ ਸਾਕਾਚਾਰੀ ਦਾ ਰਿਸ਼ਤਾ ਹੈ, ਭਾਵ ਕਿ ਤੁਸੀਂ ਦੋਵੇਂ ਕੁੜਮ ਹੋ, ਇਸ ਕਰਕੇ ਰੁਕੋ ਤੇ ਆਪਣੇ ਕੁੜਮ ਦੇ ਨਾਲ ਸਲਾਹ ਕਰੋ ਕਿ ਗੁਰੂ ਨੂੰ ਕਿਸ ਤਰੀਕੇ ਦੇ ਨਾਲ ਪਰਾਜਿਤ ਕਰਨਾ।
ਐਸੀ ਬਾਤ ਨਾ ਉਚਿਤ ਤੁਹਾਰੇ, ਹਸੈ ਲੋਕ ਅਪਵਾਦ ਉਚਾਰੇ।
ਮੰਤਰੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਲੜਕੀ ਦੇ ਡੋਲੇ ਨੂੰ ਛੱਡ ਕੇ ਚਲੇ ਜਾਣਾ ਇਹ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ ਹੈ, ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਤੇ ਬਹੁਤ ਜ਼ਿਆਦਾ ਜਿਹੜਾ ਅਪਵਾਦ ਹੈ, ਜਿਹੜਾ ਅਪਜਸ ਹੈ ਉਹ ਲੋਕ ਕਰਨਗੇ ਦੋਵਾਂ ਤਰ੍ਹਾਂ ਦਾ।
ਭੀਮ ਚੰਦ ਸੁਣ ਤਬੈ ਉਚਾਰੀ, ਗੁਰਸਣ ਲੜੈ ਜੇ ਹਮੋ ਅਗਾਰੀ।
ਜਦੋਂ ਮੰਤਰੀਆਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਫਿਰ ਰਾਜਾ ਭੀਮ ਚੰਦ ਕਹਿੰਦਾ
ਗੁਰਸਣ ਲੜੈ ਜੇ ਹਮੋ ਅਗਾਰੀ,
ਭਾਵ ਕੇ ਜੇ ਸਾਡੇ ਅੱਗੇ ਹੋ ਕੇ ਗੁਰੂ ਦੇ ਨਾਲ ਜੰਗ ਲੜੇਗਾ ਰਾਜਾ ਫਤਿਹ ਸ਼ਾਹ।
ਤਬ ਪ੍ਰਤੀਤ ਹਮਰੇ ਓਰੇ ਆਵੇ, ਮਿਲਬੇ ਕੋ ਸਨੇਹ ਉਪ ਜਾਵੇ।
ਸਾਨੂੰ ਮਿਲਣੇ ਦਾ ਜਿਹੜਾ ਸਨੇਹ ਹੈ ਉਹ ਤਾਂ ਹੀ ਪੈਦਾ ਹੋਵੇਗਾ ਜੇਕਰ ਗੁਰੂ ਦੇ ਨਾਲ ਜੰਗ ਲੜੇਗਾ, ਜਾਂ ਫਿਰ ਸਤੁਕ ਦਾ ਇੱਕ ਹੋਰ ਭਾਵ ਇਹ ਵੀ ਲੱਗ ਸਕਦਾ ਕਿ ਉਦੋਂ ਸਮਝਾਂਗੇ ਕਿ ਸਾਡੇ ਨਾਲ ਮਿਲਣੇ ਦਾ ਪਿਆਰ ਰੱਖਦਾ ਹੈ ਜਦੋਂ ਗੁਰੂ ਦੇ ਨਾਲ ਜੰਗ ਲੜੇਗਾ।
ਹਿਮ ਕਹਿ ਪਠੇ ਸਕਲ ਪਰਦਾਨ, ਆਏ ਫਤਿਹ ਸ਼ਾਹ ਜਿਸ ਥਾਨ।
ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਵਜ਼ੀਰਾਂ ਨੂੰ ਰਾਜੇ ਭੀਮ ਚੰਦ ਨੇ ਵਾਪਸ ਮੋੜ ਦਿੱਤਾ ਕਿ ਜੇਕਰ ਗੁਰੂ ਦੇ ਨਾਲ ਜੰਗ ਲੜਨ ਦੇ ਵਾਸਤੇ ਰਾਜਾ ਫਤਿਹ ਸ਼ਾਹ ਤਿਆਰ ਹੈ ਤੇ ਫਿਰ ਮੈਂ ਰੁਕਦਾ ਹਾਂ। ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਵਜ਼ੀਰਾਂ ਨੂੰ ਵਾਪਸ ਭੇਜਿਆ, ਵਜ਼ੀਰ ਰਾਜੇ ਫਤਿਹ ਸ਼ਾਹ ਦੇ ਕੋਲ ਵਾਪਸ ਪਹੁੰਚੇ।
ਬੈਠੇ ਬਹੁਤ ਬਾਰ ਸਮਝਾਇਓ, ਗੁਰਸਨ ਲਰਬੋ ਮਤ ਠਹਿਰਾਇਓ।
ਵਜ਼ੀਰ ਰਾਜੇ ਫਤਿਹ ਸ਼ਾਹ ਦੇ ਕੋਲ ਆਣ ਕੇ ਬੈਠੇ ਨੇ, ਬਹੁਤੀ ਵਾਰੀ ਉਸ ਨੂੰ ਇਹ ਗੱਲ ਕਹਿ ਕੇ ਸਮਝਾਈ ਹੈ ਕਿ ਤੇਰਾ ਕੁੜਮ ਭੀਮ ਚੰਦ ਤਾਂ ਰਹਿਣਾ ਚਾਹੁੰਦਾ ਹੈ ਤਾਂ ਤੇਰੀ ਲੜਕੀ ਦੇ ਡੋਲੇ ਨੂੰ ਖੜੇਗਾ, ਜੇਕਰ ਤੂੰ ਅੱਗੇ ਵੱਧ ਕੇ ਗੁਰੂ ਦੇ ਨਾਲ ਜੰਗ ਲੜੇਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਆਖਰਕਾਰ ਮਜਬੂਰ ਕਰ ਦਿੱਤਾ ਹੈ ਰਾਜੇ ਫਤਿਹ ਸ਼ਾਹ ਨੂੰ, ਤੇ ਉਹ ਇਹ ਗੱਲ ਮੰਨ ਗਿਆ ਕਿ ਠੀਕ ਹੈ, ਮੈਂ ਗੁਰੂ ਦੇ ਨਾਲ ਜੰਗ ਲੜਾਂਗਾ।
ਆਪਸ ਮੈਂ ਸਮਦੀ ਮਿਲ ਬਾਤਨ, ਪਏ ਹਰਖ ਕਰ ਹੈ ਪੁਨ ਕਾਤਨ।
ਜਦੋਂ ਰਾਜੇ ਫਤਿਹ ਸ਼ਾਹ ਦੇ ਵੱਲੋਂ ਇਹ ਖਬਰ ਮਿਲੀ ਹੈ ਕਿ ਤੁਸੀਂ ਜੋ ਕਹਿੰਦੇ ਹੋ ਉਹ ਗੱਲ ਮੈਨੂੰ ਮਨਜ਼ੂਰ ਹੈ, ਮੈਂ ਗੁਰੂ ਦਾ ਵਿਰੋਧੀ ਬਣ ਕੇ ਜੰਗ ਲੜਾਂਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜਾ ਭੀਮ ਚੰਦ ਫਿਰ ਰਾਜੀ ਹੋ ਗਿਆ ਤੇ ਫਿਰ ਦੋਵੇਂ ਕੁੜਮ ਇੱਕ ਦੂਜੇ ਦੇ ਲਾਗੇ ਬੈਠੇ ਨੇ। ਭਏ ਹਰਖ ਕਰ ਹੈ ਪੁਨ ਕਾਤਨ, ਬੜੀ ਖੁਸ਼ੀ ਦੇ ਨਾਲ ਇੱਕ ਦੂਜੇ ਦੇ ਨਾਲ ਮਿਲ ਕੇ ਬੈਠੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੂੰ ਪਰਾਜਿਤ ਕਰਨ ਦੇ ਵਾਸਤੇ, ਉਹਨਾਂ ਦੇ ਨਾਲ ਜੰਗ ਲੜਨ ਦੇ ਵਾਸਤੇ ਫਿਰ ਦਾਓ ਘਾਓ ਵਿਚਾਰਨ ਲੱਗੇ।
ਅਬ ਤੋ ਵਿਆਹ ਪ੍ਰਸੰਗ ਨਬੇਰੋ, ਪਾਛੇ ਪਰ ਹੈ ਜੰਗ ਬਖੇਰੋ।
ਫਤਿਹ ਸ਼ਾਹ ਰਾਜਾ ਕਹਿੰਦਾ ਹੈ ਭੀਮ ਚੰਦ ਨੂੰ, ਕਹਿੰਦਾ ਹੈ ਕਿ ਹੁਣ ਤੇ ਜਿਹੜਾ ਵਿਆਹ ਹੈ ਇਹਦਾ ਪ੍ਰਸੰਗ ਨਿਬੇੜ ਦਿਓ, ਭਾਵ ਕਿ ਇਸ ਕਾਰਜ ਨੂੰ ਪੂਰਾ ਕਰ ਦਿਓ, ਇਸ ਤੋਂ ਪਿੱਛੋਂ ਜਦੋਂ ਜੰਗ ਹੋਵੇਗਾ ਤੇ ਮੈਂ ਤੁਹਾਡਾ ਸਾਥੀ ਬਣਾਂਗਾ।
ਫਤਿਹ ਸ਼ਾਹ ਨਿਪਏ ਮਠਹਿਰਾਏ, ਉੱਠ ਆਇਓ ਪੁਣ ਦੂਸਰ ਠਾਏ।
ਇਸ ਤਰ੍ਹਾਂ ਦੀ ਗੱਲ ਕਰਕੇ ਰਾਜੇ ਭੀਮ ਚੰਦ ਦੇ ਨਾਲ ਫਿਰ ਰਾਜਾ ਫਤਿਹ ਸ਼ਾਹ ਉਥੋਂ ਉੱਠਿਆ ਹੈ ਤੇ ਦੂਸਰੀ ਜਗ੍ਹਾ ਦੇ ਉੱਤੇ ਚੱਲ ਕੇ ਤੁਰ ਕੇ ਜਾਣ ਲੱਗਾ।
ਗੁਰ ਪ੍ਰੋਹਤ ਯਾਰ ਜਹਾਂ ਦੀਵਾਨ, ਦੀਨੋ ਚਹ ਤੰਬੋਲ ਮਹਾਨ।
ਰਾਜਾ ਫਤਿਹ ਸ਼ਾਹ ਤੁਰਦਾ ਤੁਰਦਾ ਆ ਰਿਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਸਤਿਗੁਰਾਂ ਦਾ ਦੀਵਾਨ ਨੰਦ ਚੰਦ ਤੇ ਦਇਆ ਰਾਮ ਪ੍ਰੋਹਤ, ਇਹ ਜਿਹੜੇ ਦੋਵੇਂ ਹੀ ਤੰਬੋਲ ਸਤਿਗੁਰਾਂ ਦੇ ਵੱਲੋਂ ਲਿਆਂਦੇ ਹੋਏ ਨੂੰ ਖਿਲਾਰ ਕੇ ਖਲੋਤੇ ਸਨ ਕਿ ਅਸੀਂ ਸਤਿਗੁਰਾਂ ਦੇ ਵੱਲੋਂ ਤੰਬੋਲ ਦੇਣਾ।
ਕੇਤਕ ਸੁਪਟ ਜਿਨੋ ਕੇ ਸਾਥ, ਆਦ ਖੜਗ ਤੇ ਆਜਦ ਹਾਥ।
ਇਹ ਦੋਵੇਂ ਸੂਰਬੀਰ ਵੀ ਤੰਬੋਲ ਦੇ ਲਾਗੇ ਸਨ, ਇਸ ਤੋਂ ਇਲਾਵਾ ਥੋੜੇ ਸ਼ਸਤਰਧਾਰੀ ਯੋਧੇ ਇਹਨਾਂ ਦੇ ਨਾਲ ਹੋਰ ਵੀ ਸਨ। ਜਿੱਥੇ ਸਾਰਾ ਦਾਜ ਪਿਆ ਹੋਇਆ ਸੀ, ਇਹ ਤੰਬੋਲ ਵੀ ਦਾਜ ਦੇ ਵਿੱਚ ਰੱਖਿਆ ਹੋਇਆ ਸੀ, ਉੱਥੇ ਲਾਗੇ ਹੀ ਇਹ ਦੋਵੇਂ ਖਲੋਤੇ ਸਨ।
ਗਿਰ ਪਤ ਦ੍ਰਿਸ਼ਟ ਸਮੁਖ ਨਹੀਂ ਕੀਨੀ, ਨੰਦ ਚੰਦ ਚਾਤਰ ਤਬ ਚੀਨੀ।
ਤੇ ਰਾਜਾ ਫਤਿਹ ਸ਼ਾਹ ਤੁਰਦਾ ਹੋਇਆ ਇਹਨਾਂ ਦੋਵਾਂ ਦੇ ਲਾਗੋਂ ਦੀ ਚੁੱਪ ਚਾਪ ਲੰਘ ਗਿਆ। ਜਦੋਂ ਇਸ ਤਰੀਕੇ ਦੇ ਨਾਲ ਲੰਘਿਆ, ਨਿਗਾਹ ਰਤਾ ਵੀ ਜਦੋਂ ਫਤਿਹ ਸ਼ਾਹ ਨੇ ਨਾ ਪਾਈ, ਤੇ ਨੰਦ ਚੰਦ ਬਹੁਤ ਜ਼ਿਆਦਾ ਨੀਤੀ ਦਾ ਮਾਹਰ ਸੀ, ਬਹੁਤ ਸ੍ਰੇਸ਼ਟ ਬੁੱਧੀ ਦਾ ਮਾਲਕ ਸੀ, ਉਹ ਸਾਰਾ ਕੁਝ ਸਮਝ ਗਿਆ।
ਦਇਆ ਰਾਮ ਪ੍ਰੋਹਤ ਕੇ ਕਾਨਣ, ਭਾਖੀ ਗਤ ਸਮੀਪ ਕਰ ਆਨਣ।
ਜਦੋਂ ਇਸ ਤਰ੍ਹਾਂ ਦੀ ਰਾਜੇ ਫਤਿਹ ਸ਼ਾਹ ਦੀ ਬੇਰੁਖੀ ਵੇਖੀ ਤੇ ਦਇਆ ਰਾਮ ਦੇ ਕੰਨ ਦੇ ਲਾਗੇ ਹੋ ਕੇ ਆਪਣਾ ਮੂੰਹ ਕਰਕੇ ਫਿਰ ਨੰਦ ਚੰਦ ਨੇ ਇਸ ਤਰ੍ਹਾਂ ਆਖਿਆ।
ਬਿਗਰੋ ਲਖੀਅਤ ਦੁਸ਼ਟ ਪਹਾਰੀ, ਮਿਲਿਓ ਕੋ ਸੰਗ ਸੰਗ ਮਤ ਮਾਰੀ।
ਦਇਆ ਰਾਮ ਪ੍ਰੋਹਤ ਨੂੰ ਨੰਦ ਚੰਦ ਕਹਿੰਦਾ ਹੈ ਕਿ ਜਿਹੜਾ ਪਹਾੜੀ ਫਤਿਹ ਸ਼ਾਹ ਹੈ ਇਹ ਵੀ ਲੱਗਦਾ ਹੈ ਕਿ ਇਸ ਵੇਲੇ ਵਿਗੜ ਗਿਆ ਹੈ, ਇਹ ਕੁਸੰਗੀ ਭੀਮ ਚੰਦ ਦੀ ਸੰਗਤ ਦੇ ਵਿੱਚ ਮਿਲ ਗਿਆ ਹੈ, ਇਸ ਕਰਕੇ ਇਸ ਵੇਲੇ ਰਾਜੇ ਫਤਿਹ ਸ਼ਾਹ ਦੀ ਵੀ ਮੱਤ ਮਾਰੀ ਗਈ।
ਆਪਣਾ ਕਰੋ ਇਨਕੋ ਵਿਸ਼ਵਾਸ, ਰਹੋ ਸੁਚੇਤ ਧਰੋ ਗੁਰਵਾਸ।
ਨੰਦ ਚੰਦ ਕਹਿੰਦਾ ਹੈ ਦਇਆ ਰਾਮ ਨੂੰ ਕਿ ਹੁਣ ਇਸ ਰਾਜੇ ਫਤਿਹ ਸ਼ਾਹ ਦੇ ਉੱਤੇ ਵੀ ਬਿਲਕੁਲ ਸਾਨੂੰ ਵਿਸ਼ਵਾਸ ਧਾਰਨ ਨਹੀਂ ਕਰਨਾ ਚਾਹੀਦਾ, ਸਾਨੂੰ ਚਾਹੀਦਾ ਹੈ ਕਿ ਸੁਚੇਤੀ ਦੇ ਨਾਲ ਸਤਿਗੁਰਾਂ ਦੀ ਆਸ ਨੂੰ ਧਾਰਨ ਕਰੀਏ।
ਹੋ ਤੋ ਬਿਲੋਕਤ ਜਥਾ ਅਗਾਰੇ, ਨਹੀਂ ਤੌਰ ਸੋ ਪਰੇ ਨਿਹਾਰੇ।
ਦਇਆ ਰਾਮ ਨੂੰ ਨੰਦ ਚੰਦ ਕਹਿੰਦਾ ਕਿ ਜਿਸ ਤਰ੍ਹਾਂ ਸਨੇਹ ਦੇ ਨਾਲ ਸਾਨੂੰ ਪਹਿਲਾਂ ਦੇਖਦਾ ਸੀ, ਅੱਜ ਇਹਨੇ ਉਸ ਤਰ੍ਹਾਂ ਨਹੀਂ ਦੇਖਿਆ।
ਨਹੀਂ ਤੌਰ ਸੋ ਪਰੈ ਨਿਹਾਰੇ,
ਭਾਵ ਕੇ ਪਿਆਰ ਵਾਲੇ ਜਿਹੜੇ ਤੌਰ ਤਰੀਕੇ ਨੇ ਅੱਜ ਰਾਜੇ ਫਤਿਹ ਸ਼ਾਹ ਦੇ ਬਦਲ ਗਏ ਨੇ।
ਨਹੀਂ ਤੰਬੋਲ ਦਿਸ਼ ਦ੍ਰਿਸ਼ਟ ਲਗਾਈ, ਪਾਲ ਬਿਸਾਲ ਰਿਓ ਬਿਲ ਖਾਈ।
ਕਹਿੰਦਾ ਹੈ ਨੰਦ ਚੰਦ ਕੇ ਦੇਖੋ, ਸਤਿਗੁਰਾਂ ਨੇ ਜਿਹੜਾ ਤੰਬੋਲ ਭੇਜਿਆ ਹੈ ਉਹਦੇ ਵਾਸਤੇ ਵੀ ਇਹਨੇ ਨਿਗਾਹ ਭਰ ਕੇ ਤੱਕਿਆ ਨਹੀਂ ਹੈ। ਪਾਲ ਬਿਸਾਲ ਰਿਓ ਬਿਲ ਖਾਈ, ਭਾਵ ਕੇ ਰਾਜੇ ਫਤਿਹ ਸ਼ਾਹ ਦਾ ਜਿਹੜਾ ਵੱਡਾ ਸਾਰਾ ਮੱਥਾ ਹੈ ਉਹ ਬਹੁਤ ਹੀ ਜ਼ਿਆਦਾ ਅੱਜ ਸ਼ਰਮਿੰਦਾ ਜਾਗਦਾ।
ਤਨਕ ਨਾ ਰੁਖ ਹਮਾਰੀ ਦਿਸ਼ ਕੀ ਨਸ, ਤਾਰੇ ਬੱਕਰ ਤਾਂ ਟਰ ਬੋਲੀ ਨਸ।
ਕਹਿੰਦਾ ਕਿ ਰਤਾ ਵੀ ਸਾਡੇ ਵੱਲ ਰੁਖ ਕਰਕੇ ਉਹਨੇ ਦੇਖਿਆ ਨਹੀਂ ਹੈ।
ਤਾਰੇ ਬੱਕਰ ਤਾਂ ਟਰ ਬੋਲੀ ਨਸ,
ਭਾਵ ਕੇ ਟੇਢ ਤਾਈ ਨੂੰ ਧਾਰਨ ਕਰਕੇ ਇਥੋਂ ਟਲ ਗਿਆ, ਹੌਲੀ ਹੌਲੀ ਲਾਗੋ ਲੰਘ ਗਿਆ।
ਲਖੀ ਪਰ ਜਿਮ ਰਖੀ ਰੁਖਾਈ, ਕਰਿਓ ਚਾਹੇ ਕੁਛ ਮੂੜ ਖੋਟਾਈ।
ਨੰਦ ਚੰਦ ਕਹਿੰਦਾ ਹੈ ਕਿ ਇਸ ਗੱਲ ਦਾ ਭਲੀ ਪ੍ਰਕਾਰ ਦੇ ਨਾਲ ਹੀ ਪਤਾ ਲੱਗਦਾ ਹੈ ਕਿ ਉਹ ਰੁੱਖਾਪਣ ਧਾਰਨ ਕਰਦਾ ਹੈ, ਲੱਗਦਾ ਹੈ ਕਿ ਵੀ ਮੂਰਖ ਖੁਟਿਆਈ ਪੈਦਾ ਕਰੇਗਾ।
ਇਹਾਂ ਠਹਿਰ ਬੋ ਨਾਹਿਨ ਆਛੋ, ਕਹਿਣ ਸੁਣਨ ਇਨਸਾਨ ਨਹੀਂ ਬਾਂਚੋ।
ਦਯਾ ਰਾਮ ਪੁਰੋਹਿਤ ਨੂੰ ਨੰਦ ਚੰਦ ਕਹਿੰਦਾ ਐਸ ਵੇਲੇ ਕਹਿੰਦਾ ਕਿ ਰਤਾ ਪਰ ਵੀ ਇੱਥੇ ਠਹਿਰਨਾ ਰੁਕਣਾ ਚੰਗੀ ਗੱਲ ਨਹੀਂ ਹੈ। ਕਹਿਣ ਸੁਣਨ ਇਨਸਾਨ ਨਹੀਂ ਬਾਂਚੋ, ਭਾਵ ਕੇ ਹੁਣ ਤੇ ਨਾ ਕੁਝ ਇਹਨਾਂ ਨੂੰ ਕਹਿਣਾ ਚਾਹੀਦਾ ਤੇ ਨਾ ਹੀ ਇਹਨਾਂ ਦੀ ਕੋਈ ਗੱਲ ਸੁਣਨੀ ਚਾਹੀਦੀ।
ਹੋਏ ਸਾਵਧਾਨ ਸਮਾਲ ਲੋ ਡੇਰਾ, ਮੁਝ ਦੇਖੇ ਹੋਏ ਪਰੇ ਬਖੇਰਾ।
ਨੰਦ ਚੰਦ ਕਹਿੰਦਾ ਕਿ ਆਪਣੇ ਡੇਰੇ ਨੂੰ ਹੁਣ ਸਾਨੂੰ ਚਾਹੀਦਾ ਕਿ ਸੰਭਾਲੀਏ।
ਮੁਝ ਦੇਖੇ ਹੋਏ ਪਰੇ ਬਖੇਰਾ,
ਭਾਵ ਕਿ ਮੈਨੂੰ ਇਸ ਤਰ੍ਹਾਂ ਦਾ ਦਿਖਾਈ ਪੈਂਦਾ ਕਿ ਹੁਣ ਬਖੇੜਾ ਵਧਣ ਵਾਲਾ।
ਸਰਬ ਗਰੇਸ਼ਣ ਕੀ ਬਹੁ ਸੈਨ, ਬਹੁਰ ਦੇਸ਼ ਹਮਰੋਇਤ ਹੈ।
ਕਹਿੰਦਾ ਕਿ ਸਾਰੇ ਜਿੰਨੇ ਵੀ ਪਹਾੜੀ ਰਾਜੇ ਨੇ ਉਹਨਾਂ ਸਾਰਿਆਂ ਦੀ ਜਿਹੜੀ ਸੈਨਾ ਹੈ ਇੱਕ ਜਗ੍ਹਾ ਦੇ ਉੱਤੇ ਇਕੱਤਰ ਹੋਈ ਹੈ।
ਬਹੁਰੋ ਦੇਸ਼ ਹਮਰੋ ਇਤ ਹੈ ਨਾ,
ਦੂਸਰਾ ਸਾਡਾ ਇਹ ਦੇਸ਼ ਨਹੀਂ ਹੈ, ਸਾਡਾ ਇਹ ਇਲਾਕਾ ਨਹੀਂ ਹੈ, ਬੇਗਾਨੀ ਜਗ੍ਹਾ।
ਦਇਆ ਰਾਮ ਸੁਣ ਕੇ ਪੁਣ ਬੋਲਾ, ਪਾਠਿਓ ਗੁਰੂ ਇਨ ਦੇਹੋ ਤਮੋਲਾ।
ਅੱਗੋ ਫਿਰ ਦਇਆ ਰਾਮ ਕਹਿੰਦਾ ਕਿ ਜਿਹੜਾ ਸਤਿਗੁਰਾਂ ਨੇ ਇਹ ਤੰਬੋਲ ਭੇਜਿਆ ਹੋਇਆ ਇਹਦਾ ਕੀ ਕਰਨਾ ਹੈ। ਦਇਆ ਰਾਮ ਕਹਿੰਦਾ ਕਿ ਜਿਹੜਾ ਸਤਿਗੁਰਾਂ ਨੇ ਇਹ ਤੰਬੋਲ ਭੇਜਿਆ ਹੁਣ ਇਹਨਾਂ ਨੂੰ ਦੇ ਦੇਈਏ।
ਨਿਜ ਦੇਸ਼ ਤੇ ਨੀ ਕਹਿ ਕਰ ਚਲੀਏ, ਪੁਣ ਗਵਣੋ ਸਤਿਗੁਰ ਸਨ ਮਿਲੀਏ।
ਦਇਆ ਰਾਮ ਕਹਿੰਦਾ ਕਿ ਭਾਵੇਂ ਇਹਨਾਂ ਨੇ ਮਾੜੀ ਕਰਨੀ ਹੈ ਪਰ ਸਾਨੂੰ ਚਾਹੀਦਾ ਕਿ ਆਪਣੇ ਵੱਲੋਂ ਭਲਾਈ ਦਾ ਕੰਮ ਕਰਕੇ ਜਾਈਏ। ਇਹ ਜਿਹੜਾ ਸਤਿਗੁਰਾਂ ਨੇ ਤੰਬੋਲ ਭੇਜਿਆ ਇੱਥੇ ਹੀ ਛੱਡ ਕੇ ਫਿਰ ਸਤਿਗੁਰਾਂ ਦੇ ਨਾਲ ਜਾ ਮਿਲੀਏ।
ਪ੍ਰਭ ਸੋ ਬੁਰਾ ਤਕੈ ਇਹ ਜੈਸੇ, ਫਲ ਸੰਕਟ ਕੋ ਲਹਿਸੈ ਤੈਸੇ।
ਨੰਦ ਚੰਦ ਨੂੰ ਦਇਆ ਰਾਮ ਕਹਿੰਦਾ ਕਿ ਸਤਿਗੁਰਾਂ ਦੇ ਨਾਲ ਜੋ ਇਹ ਬੁਰਾ ਕਰਨਗੇ ਉਸੇ ਤਰ੍ਹਾਂ ਦਾ ਬੁਰਾ ਸੰਕਟਾਂ ਵਾਲਾ ਜਿਹੜਾ ਫਲ ਹੈ ਉਹ ਤੇ ਇਹਨਾਂ ਨੂੰ ਆਪੇ ਹੀ ਮਿਲ ਜਾਏਗਾ। ਇਸ ਕਰਕੇ ਸਾਨੂੰ ਚਾਹੀਦਾ ਅਸੀਂ ਭਲਾਈ ਦਾ ਕੰਮ ਕਰੀਏ ਤੇ ਤੰਬੋਲ ਇੱਥੇ ਛੱਡ ਕੇ ਚਲੇ ਜਾਈਏ।
ਇਤੇ ਦਿਵਸ ਹਮਕੋ ਇਨ ਰਾਖਾ, ਅਬ ਮੂਰਖ ਬਿਗੜਨ ਅਬੇ ਲਾਖਾ।
ਦਇਆ ਰਾਮ ਕਹਿੰਦਾ ਕਿ ਕਿੰਨੇ ਸਾਰੇ ਦਿਨ ਇਹਨੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਾਨੂੰ ਰੱਖਿਆ ਪਰ ਹੁਣ ਰਾਜੇ ਭੀਮ ਚੰਦ ਮੂਰਖ ਦੇ ਆਖੇ ਲੱਗ ਕੇ ਇਹਨੇ ਆਪਣੀ ਮਤ ਨੂੰ ਵਿਗਾੜ ਲਿਆ, ਵਿਰੋਧੀ ਹੋ ਗਿਆ।
ਉਪਕਾਰੀ ਸਨ ਬਣ ਅਪਕਾਰੀ, ਮਤ ਮਾਰੀ ਦਰੋਹੀ ਸੋ ਪਹਾਰੀ।
ਦਇਆ ਰਾਮ ਕਹਿੰਦਾ ਕਿ ਰਾਜੇ ਫਤਿਹ ਸ਼ਾਹ ਦੀ ਮਤ ਮਾਰੀ ਗਈ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਹਾੜੀਆ ਦਰੋਹੀ ਬਣ ਗਿਆ। ਸਤਿਗੁਰਾਂ ਨੇ ਕਿੰਨਾ ਇਹਦੇ ਉੱਤੇ ਉਪਕਾਰ ਕੀਤਾ, ਐਸ ਵੇਲੇ ਇਹ ਤੇ ਸਤਿਗੁਰਾਂ ਦਾ ਵੈਰੀ ਬਣ ਗਿਆ।
ਨੰਦ ਚੰਦ ਕਹਿ ਪ੍ਰੋਹਤ ਸੁਣੀਏ, ਦੇਨ ਇਹ ਤੋ ਤਨ ਕੋ ਗੁਣ ਗੁਣੀਏ।
ਹੁਣ ਜਦੋਂ ਦਇਆ ਰਾਮ ਨੇ ਇਹ ਸਲਾਹ ਦਿੱਤੀ ਹੈ ਕਿ ਆਪਾਂ ਤੇ ਚਲੇ ਜਾਈਏ, ਪਰ ਤੰਬੋਲ ਜਿਹੜਾ ਸਤਿਗੁਰਾਂ ਨੇ ਭੇਜਿਆ ਉਹਨੂੰ ਵਾਪਸ ਨਾ ਲਿਜਾਈਏ, ਇੱਥੇ ਹੀ ਰੱਖ ਕੇ ਚਲੇ ਜਾਈਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅੱਗੋਂ ਆਨੰਦ ਚੰਦ ਕਹਿੰਦਾ ਹੇ ਦਇਆ ਰਾਮ ਪ੍ਰੋਹਤ ਸੁਣ, ਦੇਣ ਇਤੋਂ ਤਨ ਕੋ ਗੁਣ ਗੁਣੀ ਹੈ, ਪਾਵ ਕੇ ਇਤਨੇ ਤਨ ਦੇਣ ਦਾ ਸੋਚੋ ਕਿ ਕੀ ਗੁਣ ਹੋਵੇਗਾ। ਪਾਵ ਕੇ ਇਨ੍ਹਾਂ ਤੰਬੋਲ ਦੇ ਵਿਚ 1,25,000 ਦਾ ਧਨ ਹੈ, 1,25,000 ਰੁਪਈਏ ਦਾ ਇਹ ਸਾਰਾ ਸਮਾਨ ਹੈ, ਇੱਥੇ ਵਿਰੋਧੀ ਨੂੰ ਦੇਣ ਦੇ ਵਿਚ ਫਾਇਦਾ ਹੀ ਕੀ। ਇਹ ਨਿਸਚੈ ਬਿਗੜੈ ਮਤ ਮੂੜੇ, ਸਾੜ ਸਤੀਨ ਸੀਸ ਅਰੂੜੇ। ਆਨੰਦ ਚੰਦ ਕਹਿੰਦਾ ਕਿ ਨਿਸ਼ਚਿਤ ਰੂਪ ਦੇ ਵਿਚ ਇਹ ਗੱਲ ਤੇ ਤੈਅ ਹੈ ਕਿ ਇਹ ਮੂਰਖ ਬਿਲਕੁਲ ਵਿਗੜ ਗਏ ਨੇ ਸਤਿਗੁਰਾਂ ਦੇ ਨਾਲ। ਰਾਜਾ ਫਤਿਹ ਸ਼ਾਹ ਵੀ ਇਨ੍ਹਾਂ ਸਾਰਿਆਂ ਦੇ ਨਾਲ ਮਿਲ ਗਿਆ। ਸਾੜ ਸਤੀਨ ਸੀਸ ਅਰੂੜੇ, ਭਾਵ ਕੇ ਜਿਹੜੀ ਸਾੜ ਸਤੀ ਹੈ, ਜਿਹੜੀ ਬਦਕਿਸਮਤੀ ਹੈ, ਇਨ੍ਹਾਂ ਦੇ ਸਿਰ ਦੇ ਉੱਤੇ ਚੜ ਗਈ। ਇਹ ਸਭ ਆਪਣੀ ਵਸਤ ਸੰਭਾਰ, ਚਲਦੀ ਜੈ ਸਤਿਗੁਰੂ ਅਗਾਰ। ਆਨੰਦ ਚੰਦ ਕਹਿੰਦਾ ਕਿ ਜਿਹੜੀਆਂ ਚੀਜ਼ਾਂ ਤੰਬੋਲ ਦੇ ਰੂਪ ਦੇ ਵਿਚ ਸਤਿਗੁਰਾਂ ਨੇ ਭੇਜੀਆਂ ਨੇ, ਇਨ੍ਹਾਂ ਨੂੰ ਇੱਥੇ ਛੱਡ ਕੇ ਨਹੀਂ ਜਾਣਾ, ਆਪਣੀਆਂ ਚੀਜ਼ਾਂ ਨੂੰ ਅਸੀਂ ਸੰਭਾਲਾਂਗੇ ਤੇ ਵਾਪਸ ਸਤਿਗੁਰਾਂ ਨੂੰ ਜਾ ਕੇ ਦੇਵਾਂਗੇ। ਬਣੇ ਵਿਰੋਧੀ ਕੋ ਕਿਮ ਦੇਣਾ, ਨਿਜ ਬਲ ਕਰ ਹਮ ਲੂਟ ਸੋ ਲੈਣਾ। ਆਨੰਦ ਚੰਦ ਕਹਿੰਦਾ ਕਿ ਜਿਹੜਾ ਵਿਰੋਧੀ ਹੋ ਚੁੱਕਾ ਹੈ ਉਹਨੂੰ ਤੰਬੋਲ ਦੇਣ ਦਾ ਫਾਇਦਾ ਹੀ ਕੀ ਹੈ। ਸਤਿਗੁਰਾਂ ਨੇ ਤੇ ਨਿਉਂਦਾ ਤਾਂ ਭੇਜਿਆ ਸੀ, ਉਦੋਂ ਰਸ ਸੀ, ਰਸ ਕਰਕੇ ਲੜਕੀ ਦੇ ਵਾਸਤੇ ਦਾਜ ਦੇ ਰੂਪ ਦੇ ਵਿਚ ਸਤਿਗੁਰਾਂ ਨੇ ਭੇਜਿਆ ਸੀ, ਪਰ ਇਸ ਵੇਲੇ ਇਹ ਵਿਰੋਧੀ ਹੋ ਗਿਆ, ਇਸ ਕਰਕੇ ਤੰਬੋਲ ਦੇਣ ਦਾ ਕੋਈ ਫਾਇਦਾ ਨਹੀਂ। ਬਾਣੇ ਰਹਿਤ ਜੇ ਗੁਰ ਕੋ ਦਾਸ, ਤਾ ਹਮ ਦੇਤ ਵਾਸਤੇਨ ਪਾਸ। ਦਇਆ ਰਾਮ ਨੂੰ ਆਨੰਦ ਚੰਦ ਕਹਿੰਦਾ ਕਿ ਜੇਕਰ ਰਾਜਾ ਫਤਿਹ ਸ਼ਾਹ ਸਤਿਗੁਰਾਂ ਦਾ ਦਾਸ ਪਹਿਲਾਂ ਦੀ ਤਰ੍ਹਾਂ ਬਣਿਆ ਰਹਿੰਦਾ ਤੇ ਫੇਰ ਤੇ ਅਸੀਂ ਇਹ ਨਿਉਂਦਾ ਸਤਿਗੁਰਾਂ ਦੇ ਵੱਲੋਂ ਭੇਜਿਆ ਹੋਇਆ ਜਰੂਰ ਇਹਨੂੰ ਦੇ ਕੇ ਜਾਂਦੇ। ਭਾਇਓ ਬੇਰਸ ਅਬ ਲੇਹੋ ਬਟੋਰ, ਤੂਰਨ ਚਲੋ ਸਿਵਰ ਨਿਜ ਓਰ। ਹੁਣ ਬੇਰਸੀ ਹੋ ਗਈ ਹੈ, ਇਸ ਕਰਕੇ ਸਾਨੂੰ ਇਹ ਲਿਆਂਦਾ ਹੋਇਆ ਜਿਹੜਾ ਨਿਉਂਦਰਾ ਹੈ ਇਹਨੂੰ ਸਾਂਭਣਾ ਚਾਹੀਦਾ, ਇਕੱਠਾ ਕਰਨਾ ਚਾਹੀਦਾ, ਇਕੱਠਾ ਕਰਕੇ ਜਿੱਥੇ ਆਪਾਂ ਡੇਰਾ ਲਾਇਆ ਉੱਥੇ ਲੈ ਜਾਈਏ। ਦਇਆ ਰਾਮ ਆ ਸ਼ੈ ਲਖ ਪਾਇਓ, ਸਭ ਤੰਬੋਲ ਇਕੱਠਾ ਕਰਵਾਇਓ। ਆਨੰਦ ਚੰਦ ਦੇ ਇਰਾਦੇ ਨੂੰ ਦਇਆ ਰਾਮ ਨੇ ਮੰਨਿਆ ਤੇ ਫਿਰ ਸਾਰਿਆਂ ਨੇ ਮਿਲ ਕੇ ਉਹ ਜਿਹੜਾ ਤੰਬੋਲ ਸੀ ਉਹਨੂੰ ਇਕੱਠਾ ਕਰ ਲਿਆ, ਭਾਵ ਕੇ ਸਾਰੀਆਂ ਚੀਜ਼ਾਂ ਇਕੱਤਰ ਕੀਤੀਆਂ। ਤਤ ਸ਼ਨ ਹੋਏ ਸਾਵਧਾਨ ਵਿਸਾਲੇ, ਵਸਤ ਸੰਭਾਰਤ ਗਣ ਹੋਏ ਚਾਲੇ। ਸਾਰੀਆਂ ਚੀਜ਼ਾਂ ਨੂੰ ਛੇਤੀ ਦੇ ਨਾਲ ਉਹਨਾਂ ਨੇ ਸੰਭਾਲਿਆ ਤੇ ਸਾਰੀਆਂ ਚੀਜ਼ਾਂ ਨੂੰ ਸੰਭਾਲ ਕੇ ਆਪਣੇ ਡੇਰੇ ਦੇ ਵੱਲ ਇਕੱਠੇ ਹੋ ਕੇ ਚੱਲ ਪਏ। ਤੋਮਰ ਤੁਪਕ ਤਬਰ ਤਰਵਾਰ, ਹੋਏ ਸੁਚੇਤ ਹਾਥਨ ਮੈਂ ਧਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੇ ਵੱਖੋ ਵੱਖਰੇ ਜਿਹੜੇ ਹਥਿਆਰ ਨੇ ਉਹਨਾਂ ਨੂੰ ਆਪਣੇ ਹੱਥਾਂ ਦੇ ਵਿੱਚ ਧਾਰਨ ਕੀਤਾ। ਕਈਆਂ ਨੇ ਬਰਛੇ ਫੜੇ ਹੋਏ ਨੇ, ਕਈਆਂ ਨੇ ਬੰਦੂਕਾਂ ਫੜੀਆਂ ਹੋਈਆਂ ਨੇ, ਕਈਆਂ ਨੇ ਤਲਵਾਰਾਂ ਫੜੀਆਂ ਹੋਈਆਂ ਨੇ ਤੇ ਕਈਆਂ ਨੇ ਤਬਰ ਫੜੇ ਹੋਏ ਨੇ। ਤਿੱਖੇ ਜਿਹੜੇ ਗੰਡਾਸੇ ਹੁੰਦੇ ਨੇ ਉਹਨਾਂ ਨੂੰ ਆਖਿਆ ਜਾਂਦਾ ਤਬਰ। ਇਸ ਤਰ੍ਹਾਂ ਦੇ ਵੱਖਰੇ ਵੱਖਰੇ ਹਥਿਆਰ ਸੁਚੇਤੀ ਦੇ ਨਾਲ ਸਾਰਿਆਂ ਨੇ ਇਕੱਤਰ ਕਰਕੇ ਫੜੇ ਹੋਏ ਨੇ। ਹੋਏ ਇਕੱਤਰ ਡੇਰੇ ਚੱਲ ਆਏ, ਤਤ ਸ਼ਨ ਜ਼ੀਨ ਤੁਰੰਗਮ ਪਾਏ। ਡੇਰੇ ਤੇ ਸਾਰੇ ਮਿਲ ਕੇ ਇਕੱਠੇ ਹੋਏ ਨੇ, ਛੇਤੀ ਦੇ ਨਾਲ ਇਹਨਾਂ ਸਾਰਿਆਂ ਨੇ ਜਾਣ ਦੀ ਤਿਆਰੀ ਕੀਤੀ ਹੈ, ਘੋੜਿਆਂ ਦੇ ਉੱਤੇ ਕਾਠੀਆਂ ਨੂੰ ਕੱਸਿਆ। ਤਿਆਰੀ ਕਰੀ ਅਰੂੜਨ ਹੇਤ, ਹੋਏ ਸੁਚੇਤ ਬਹੁ ਸ਼ੀਘਰ ਸਮੇਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਾਣ ਦੀ ਤਿਆਰੀ ਨੂੰ ਪੂਰਾ ਕੀਤਾ ਗਿਆ ਹੈ, ਬੜੀ ਸੁਚੇਤੀ ਦੇ ਨਾਲ ਸ਼ੀਘਰਤਾ ਦੇ ਨਾਲ ਜਾਣਾ ਚਾਹੁੰਦੇ ਨੇ। ਦੋਨੋ ਸਮਦੀ ਮਿਲ ਜਬ ਥਿਰੇ, ਬੋਲਣ ਮਿਲਣ ਪ੍ਰੇਮ ਤੇ ਪਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਪਾਸੇ ਇਹ ਜਾਣ ਦੇ ਵਾਸਤੇ ਤਿਆਰ ਨੇ, ਦੂਸਰੇ ਪਾਸੇ ਜਿਹੜੇ ਦੋਵੇਂ ਕੁੜਮ ਨੇ ਉਹ ਮਿਲੇ ਨੇ ਰਸ ਦੇ ਨਾਲ ਪ੍ਰੇਮ ਨੂੰ ਭਰ ਕੇ। ਤਾਏ ਨਰਨ ਸੁਧ ਤਵੈ ਸੁਨਾਈ, ਗੁਰ ਦੀਵਾਨ ਤਿਆਰੀ ਕਰਵਾਈ। ਕਿਸੇ ਖੁਫੀਆ ਜਸੂਸ ਨੇ ਦੌੜਦੇ ਹੋਏ ਆਣ ਕੇ ਇਹ ਖਬਰ ਸਾਰਿਆਂ ਨੂੰ ਸੁਣਾਈ ਹੈ ਕਿ ਗੁਰੂ ਦਾ ਜਿਹੜਾ ਦੀਵਾਨ ਆਨੰਦ ਚੰਦ ਹੈ ਉਹ ਤੇ ਤਿਆਰੀ ਕਰਕੇ ਜਾ ਰਿਹਾ।
ਜੇਤ ਕਵਸਤ ਦੇਨ ਹਿਤ ਆਨੀ, ਸਭ ਨੇ ਚਲਿਓ ਹਿਰਦੈ ਰਸ ਠਾਨੀ।
ਜਸੂਸ ਨੇ ਆਣ ਕੇ ਆਖਿਆ ਜਿੰਨੀਆਂ ਵੀ ਚੀਜ਼ਾਂ ਨਿਉਂਦੇ ਦੇ ਵਾਸਤੇ ਉਹ ਲੈ ਕੇ ਆਏ ਸਨ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਵਾਪਸ ਉਹ ਲੈ ਗਏ ਨੇ ਤੇ ਸਾਰਿਆਂ ਨੇ ਸ਼ੀਘਰਤਾ ਦੇ ਨਾਲ ਜਾਣ ਦੀ ਤਿਆਰੀ ਕੀਤੀ ਹੈ। ਸਭ ਲੈ ਚਲਿਓ ਹਿਰਦੈ ਰਸ ਠਾਨੀ, ਭਾਵ ਕੇ ਆਨੰਦ ਚੰਦ ਸਾਰੀਆਂ ਚੀਜ਼ਾਂ ਨੂੰ ਤੇ ਆਪਣੇ ਸਾਰਿਆਂ ਸਾਥੀਆਂ ਨੂੰ ਸ਼ੀਘਰਤਾ ਦੇ ਨਾਲ ਲੈ ਕੇ ਚੱਲ ਪਿਆ ਹੈ। ਇਸ ਤਰ੍ਹਾਂ ਦੀ ਜਿਹੜੀ ਖਬਰ ਹੈ ਅਚਾਨਕ ਹੀ ਰਾਜੇ ਭੀਮ ਚੰਦ ਨੂੰ, ਰਾਜੇ ਫਤਿਹ ਸ਼ਾਹ ਨੂੰ ਤੇ ਬਾਕੀ ਦੇ ਸਾਰੇ ਰਾਜਿਆਂ ਨੂੰ ਪਤਾ ਲੱਗੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਕਿਸ ਤਰੀਕੇ ਦੇ ਨਾਲ ਰਾਜਾ ਭੀਮ ਚੰਦ ਤੇ ਰਾਜਾ ਫਤਿਹ ਸ਼ਾਹ ਵਰਤਾ ਕਰੇਗਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜੀ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਗਜਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੋਰਿੰਡ ਕੋ ਮੇਰੀ ਹੈ ਪਰਨਾਮ।
ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਤੇ ਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨਾਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਤ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।